दोहरा गयो निरपत गज को अरप, चितवत गुरु बेहाल, जथा सुशील स्वरूप को करत सराहा विशाल।
वाहेगुरु जी का
क्या
खालसा,
खालसा,
वाहेगुरु जी की फतेह।
फतेह।
तू सुल्तान कहाँ हो मियां, तेरी कवन बड़ाई, जो तू देहे सो कहाँ स्वामी, मैं मूर्ख कहण ना जाई। तेरे गुण गावां देह बुझाई, जैसे सच में रहो रजाई। पाक परवरदगार अगम बेअंत अतोल अथा, ऐसे स्वामी जगतनाथ, धन धन श्री गुरु ग्रंथ साहिब जी महाराज जी दे पवित्र चरणा च और नौवें पातशाह महान गुरदेव, महान त्यागी, महान वैरागी, धन धन श्री गुरु तेग बहादुर साहिब जी महाराज जी दे पवित्र स्थान ते संध्या वेले दे सजे हुए दीवाना च जुड़ के बैठी हुई गुरु का खास रूप, परम सन्मान योग सत्कार योग गुरु खालसा साध संगत वड्डे पाग हन। हर रोज गुरु चरणा च जुड़ के दसवें पातशाह गुरु कलगीधर दी जीवन गाथा बहुत ही प्यार सत्कार श्रद्धा ते भावना नाल सरवण कर रहे। राजा रतन राय वालों भेट किए हुए उपहार सतगुरु जी ने परखे ने, पंचकला शस्त्र भली प्रकार नाल जो के वेख्या, पीढ़ी वेखी है जेदे चों कला दबिया पुतलियां निकल दियां ते चौपड़ खेड दियां, हाथी वेख्या है ते हाथी दे गुण वेख के उदे हुनर वेख के कलगीधर ने हाथी दा नां रख्या प्रसादी हाथी। सेवादारां नूं हुक्म कीता इहनूं रजा के घिओ मैदा खवाओ। सेवादारा ने हाथी दी संभाल कीती। राजा रतन राय कई महीने सतगुरां दे चरणा च रहा, सतगुरु जी शस्त्र विद्या दा अभ्यास करदे ने, शिकार खेडण लई जांदे ने ते रतन राय नूं नाल लैके जांदे ने। सतगुरां दी शख्सियत तों राजा रतन राय बड़ा प्रभावित है। इहदी भावना वेख के गुरदेव ने अपने चरण पौल राजे रतन राय नूं चका के सिख बनाया। इहदे नाल इहदे जिन्ने वजीर सी, जिन्ने अहलकार अफसरान सन, सब ने कलगीधर जी दे चरणा दी पौल छकी और गुरु की सिखी धारण कीती। इस प्रकार नाल राजा रतन राय सतगुरां दे चरणा विच टिकिया रहा और आखिरकार वापस अपने देश नूं मुड़ना। कई बार चलण दी तैयारी करदा पर रह जांदा है कि कोई नहीं, फिर चलांगे, कल चलांगे। कदे सतगुरु जी रोक लैंदे सी। आखिरकार एक दिन राजे रतन राय नूं जाना ही पिया। सतगुरु जी ने बड़ा कीमती सिरे पाओ गुरु घर वालों राजे रतन राय नूं दिता है। गुरु घर वालों मिलिया होया सिरे पाओ दो जां ढाई गज दा केवल एक कपड़ा नहीं है, ਸਤਿਗੁਰਾਂ ਦੇ ਦਰਬਾਰ ਚੋਂ ਮਿਲਿਆ ਹੋਇਆ ਸਿਰੇ ਪਾਓ, ਲੋਕ ਤੇ ਪਰਲੋਕ ਦੇ ਪਰਦੇ ਕੱਜਣ ਦੀ ਸਮਰੱਥਾ ਰੱਖਦਾ। ਐਸਾ ਸਿਰੇ ਪਾਓ ਸਤਿਗੁਰਾਂ ਦੇ ਕੋਲੋਂ ਪ੍ਰਾਪਤ ਹੋਇਆ ਔਰ ਰਾਜਾ ਰਤਨ ਰਾਏ ਗੁਰੂ ਸਾਹਿਬ ਤੋਂ ਵਿਦਾ ਹੋ ਕੇ ਆਪਣੇ ਦੇਸ਼ ਅਸਾਮ ਨੂੰ ਵਾਪਸ ਮੁੜਿਆ। ਆਓ ਇੱਥੋਂ ਅੱਗੇ ਕਥਾ ਦੀ ਲੜੀ ਟੋਰੀਏ। ਕਲਗੀਧਰ ਜੀ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਮੇਸ਼ ਪਿਤਾ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਕਮਲਾਂ ਚ ਧਾਰਨ ਕਰੀਏ। ਖਾਲਸਾ ਜੀ, ਇਹ ਗੁਰੂ ਕਾ ਇਤਿਹਾਸ ਜੋ ਆਪਾਂ ਸਰਵਣ ਕਰ ਰਹੇ ਹਾਂ, ਦਰਅਸਲ ਇਹ ਗੁਰੂ ਕਲਗੀਧਰ ਦੇ ਸਰਵਣ ਦਰਸ਼ਨ ਹਨ। ਚਾਰ ਪ੍ਰਕਾਰ ਦੇ ਦਰਸ਼ਨ ਹੁੰਦੇ ਨੇ, ਪ੍ਰਤੱਖ ਦਰਸ਼ਨ, ਸਵਪਨ ਦਰਸ਼ਨ, ਚਿੱਤਰ ਦਰਸ਼ਨ ਔਰ ਸਰਵਣ ਦਰਸ਼ਨ। ਗੁਰੂ ਸਾਹਿਬ ਦਾ ਇਤਿਹਾਸ ਸੁਣਨਾ ਇਹ ਸਤਿਗੁਰਾਂ ਦੇ ਸਰਵਣ ਦਰਸ਼ਨ ਹਨ। ਆਓ ਮਹਾਰਾਜ ਜੀ ਦੇ ਸਰਵਣ ਦਰਸ਼ਨ ਕਰੀਏ। ਕਲਗੀਧਰ ਜੀ ਦੇ ਪਾਵਨ ਚਰਨਾਂ ਨਾਲ ਆਪਣੀਆਂ ਸੁਰਤੀਆਂ ਜੋੜਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਯੋ ਨਿਰਪਤ ਗਜ ਕੋ ਅਰਪ, ਚਿਤਵਤ ਗੁਰੂ ਬਿਹਾਲ।
ਉਸ ਵਕਤ ਰਾਜਾ ਰਤਨ ਰਾਏ ਜਦੋਂ ਸਤਿਗੁਰਾਂ ਤੋਂ ਵਿਦਾ ਹੋ ਕੇ ਚੱਲਿਆ, ਇਹਦਾ ਮਨ ਨਹੀਂ ਸੀ ਕਰਦਾ ਜਾਣ ਨੂੰ ਗੁਰੂ ਸਾਹਿਬ ਜੀ ਦੇ ਵਿਛੋੜੇ ਕਰਕੇ ਕਿ ਮਹਾਰਾਜ ਜੀ ਤੋਂ ਵਿਛੜ ਕੇ ਜਾ ਰਿਹਾ। ਉਸ ਬਿਰਹਾ ਕਰਕੇ ਮਨ ਵਿੱਚ ਚੋਟ ਬੜੀ ਵੱਜੀ ਹੋਈ ਸੀ, ਨੇਤਰ ਭਰੇ ਹੋਏ ਸਨ। ਤੋ ਸਤਿਗੁਰਾਂ ਦੇ ਕੋਲੋਂ ਜਿਸ ਵੇਲੇ ਚੱਲ ਕੇ ਗਿਆ, ਅਰਪ ਕੇ ਹਾਥੀ ਅਰਪ ਕੇ ਔਰ ਮਹਾਰਾਜ ਜੀ ਦਾ ਸਰੂਪ ਚਿਤਵਦਾ ਹੋਇਆ ਬਿਹਾਲ ਹੋ ਕੇ ਵਾਪਸ ਮੁੜਿਆ, ਬੇਬਲ ਹੋ ਕੇ ਵਾਪਸ ਮੁੜਿਆ ਹੈ।
ਜਥਾ ਸੁਸ਼ੀਲ ਸਰੂਪ ਕੋ ਕਰਤ ਸਰਾ ਵਿਸ਼ਾਲ।
ਜਥਾ ਜਿਸ ਤਰ੍ਹਾਂ ਦਾ ਸਤਿਗੁਰਾਂ ਦਾ ਸੁਸ਼ੀਲ ਸਰੂਪ ਵੇਖਿਆ ਮਹਾਰਾਜ ਜੀ ਦੇ ਦਰਸ਼ਨ, ਕਿਉਂਕਿ ਕਈ ਮਹੀਨੇ ਗੁਰੂ ਸਾਹਿਬ ਕੋਲ ਰਿਹਾ ਰਾਜਾ ਰਤਨ ਰਾਏ। ਤੋ ਸਤਿਗੁਰਾਂ ਦਾ ਬੜਾ ਸੁਸ਼ੀਲ ਸੁਭਾਅ, ਮਿੱਠਾ ਠਰੰਮੇ ਵਾਲਾ ਧੀਰਜ ਵਾਲਾ ਸੁਭਾਅ, ਚਿਹਰਾ ਬੜਾ ਸ਼ਾਂਤ ਹੈ ਸਤਿਗੁਰਾਂ ਦਾ। ਤੋ ਮਹਾਰਾਜ ਜੀ ਦੇ ਸੋਹਣੇ ਸੁਸ਼ੀਲ ਸੁਭਾਅ ਦੀ ਸਰੂਪ ਦੀ ਸਲਾਘਾ ਕਰਦਾ ਹੋਇਆ ਰਾਜਾ ਰਤਨ ਰਾਏ ਆਪਣੇ ਨਾਲ ਜਿਹੜੇ ਵਜ਼ੀਰ ਜਾ ਰਹੇ ਨੇ, ਅਹਿਲਕਾਰ ਜਾ ਰਹੇ ਨੇ, ਉਹਨਾਂ ਦੇ ਨਾਲ ਸਲਾਘਾ ਕਰਦਿਆਂ ਵਾਪਸ ਜਾ ਰਿਹਾ।
ਜੋ ਪਈ ਪੁਰੀ ਆਨੰਦ ਆਨੰਦ ਬਿਲੰਦ।
ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਬੜੇ ਭਾਰੀ ਬਿਲੰਦ ਆਨੰਦ ਹਨ। ਬਿਲੰਦ ਦਾ ਮਤਲਬ ਬੜੇ ਭਾਰੀ, ਵੱਡੇ ਆਨੰਦ, ਭਾਰੀ ਆਨੰਦ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵਰਤ ਰਹੇ ਨੇ।
ਕਰਤ ਪ੍ਰਕਾਸ਼ਨ ਗੁਰੂ ਮੁਕੰਦ।
ਮੁਕਤੀ ਦਾਤੇ ਸਤਿਗੁਰੂ ਗਰੀਬ ਨਵਾਜ ਗੁਰੂ ਕਲਗੀਧਰ ਜੀ ਅਨੇਕਾਂ ਪ੍ਰਕਾਰ ਦੇ ਕੌਤਕ, ਅਨੇਕਾਂ ਪ੍ਰਕਾਰ ਦੇ ਬਿਲਾਸ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਰਦੇ ਹਨ, ਵਰਤਾਉਂਦੇ ਹਨ।
ਚਲੀ ਆਏ ਜੈ ਕਹਿ ਕੀ ਸੰਗਤ।
ਕਹਿ ਦਾ ਮਤਲਬ ਹੈ ਹਰ ਪਾਸਿਓ, ਹਰ ਦਿਸ਼ਾ ਤੋਂ, ਹਰ ਨਗਰ ਤੋਂ, ਹਰ ਗ੍ਰਾਮ ਤੋਂ ਬੇਨਤੀ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਚੱਲ ਕੇ ਆਉਂਦੀਆਂ ਹਨ।
ਨਿਤ ਨਵੀਨ ਗਨ ਬੈਠੇ ਪੰਗਤ।
ਨਿਤਾ ਪ੍ਰਤੀ ਨਿਤ ਨਵੀਆਂ ਸੰਗਤਾਂ, ਨਵੀਨ ਸੰਗਤਾਂ, ਹਰ ਰੋਜ਼ ਨਵੀਆਂ ਸੰਗਤਾਂ ਚੱਲ ਕੇ ਆਉਂਦੀਆਂ ਨੇ, ਆ ਕੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਪੰਗਤ ਵਿੱਚ ਸੰਗਤ ਬੈਠਦੀ ਹੈ।
ਆਏ ਅਕੋਰਨ ਕੇ ਅੰਬਾਰ।
ਭੇਟਾਵਾਂ ਦੇ ਤਾਂ ਅੰਬਾਰ ਹੀ ਆਉਂਦੇ ਨੇ, ਢੇਰਾਂ ਦੇ ਢੇਰ ਹੀ ਲੱਗੇ ਰਹਿੰਦੇ ਸਤਿਗੁਰਾਂ ਦੇ ਚਰਨਾਂ। ਜਦੋਂ ਵੀ ਦਰਬਾਰ ਸਜਦਾ ਗੁਰਸਿੱਖ ਵਧੀਆ ਵਧੀਆ ਉਪਹਾਰ, ਕੀਮਤੀ ਕੀਮਤੀ ਚੀਜ਼ਾਂ ਜੋ ਸਤਿਗੁਰਾਂ ਦੇ ਚਰਨਾਂ ਵਿੱਚ ਭੇਟ ਕਰਦੇ ਨੇ, ਕੀਮਤੀ ਤੋਂ ਕੀਮਤੀ ਸ਼ਸਤਰ, ਕੀਮਤੀ ਤੋਂ ਕੀਮਤੀ ਹਥਿਆਰ, ਵਧੀਆ ਤੋਂ ਵਧੀਆ ਘੋੜੇ, ਬੜੀਆਂ ਬੜੀਆਂ ਸੁੰਦਰ ਬਣੀਆਂ ਹੋਈਆਂ ਕਾਠੀਆਂ, ਇੱਦਾਂ ਦੇ ਜਿਹੜੇ ਉਪਹਾਰ ਜਿਨ੍ਹਾਂ ਨੂੰ ਪ੍ਰਾਪਤ ਕਰਕੇ ਲੈ ਕੇ ਗੁਰੂ ਸਾਹਿਬ ਜੀ ਬੜੀਆਂ ਖੁਸ਼ੀਆਂ ਬਖਸ਼ਦੇ ਸਨ, ਐਸੇ ਕੀਮਤੀ ਉਪਹਾਰਾਂ ਦੇ ਢੇਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਲੱਗਦੇ ਹਨ।
ਦੇਸ਼ ਦੇਸ਼ ਕੇ ਤੁਰੰਗ ਉਦਾਰ,
ਦੇਸ਼ਾਂ ਦੇ ਬੜੇ ਬੜੇ ਕੀਮਤੀ ਘੋੜੇ, ਹਰ ਇੱਕ ਦੇਸ਼ ਦੇ ਜਿਹੜੇ ਪਸ਼ੂ ਹੁੰਦੇ ਨੇ ਉਹਨਾਂ ਪਸ਼ੂਆਂ ਦੀ ਘੋੜਿਆਂ ਦੀ ਨਸਲ ਵੱਖਰੀ ਵੱਖਰੀ ਹੁੰਦੀ ਹੈ। ਪੰਜਾਬ ਦੇ ਵਿੱਚ ਪੈਦਾ ਹੋਣ ਵਾਲੇ ਪਸ਼ੂਆਂ ਦਾ ਕੋਈ ਰੂਪ ਰੰਗ ਹੋਰ ਢੰਗ ਦਾ ਹੁੰਦਾ ਹੈ, ਤੇ ਮਹਾਰਾਸ਼ਟਰ ਦੇ ਇਲਾਕੇ 'ਚ ਚਲੇ ਜਾਈਏ ਉੱਥੇ ਦੇ ਪਸ਼ੂ ਜਿਹੜੇ ਨੇ ਉਹਨਾਂ ਦਾ ਰੂਪ ਰੰਗ ਕੁਝ ਹੋਰ ਢੰਗ ਦਾ ਹੁੰਦਾ ਹੈ। ਪਹਾੜਾਂ ਦੇ ਇਲਾਕੇ 'ਚ ਚਲੇ ਜਾਈਏ ਉੱਥੋਂ ਦੇ ਪਸ਼ੂਆਂ ਦੇ ਰੂਪ ਰੰਗ ਹੋਰ ਢੰਗ ਦੇ ਹੁੰਦੇ ਨੇ। ਇਸੇ ਤਰ੍ਹਾਂ ਦੇਸ਼ਾਂ ਦੇਸ਼ਾਂ ਦੇ ਜਿਹੜੇ ਘੋੜੇ ਸਨ ਉਹਨਾਂ ਘੋੜਿਆਂ ਦੇ ਕੱਦ ਕਾਠ ਰੂਪ ਰੰਗ ਉਹ ਵੱਖਰੇ ਵੱਖਰੇ ਢੰਗ ਦੇ ਸਨ। ਬਾਹਰ ਵਿਦੇਸ਼ਾਂ 'ਚ ਚਲੇ ਜਾਈਏ ਅਤੇ ਉੱਥੇ ਘੋੜੇ ਵੇਖੀਏ ਵੀ ਸਾਡੇ ਭਾਰਤ ਖੰਡ ਦੇ ਵਿੱਚ ਹਾਥੀਆਂ ਦਾ ਜਿੰਨਾ ਕੱਦ ਹੁੰਦਾ ਉਨੇ ਕੱਦ ਜਿੰਨੇ ਉੱਥੋਂ ਦੇ ਘੋੜੇ ਨੇ, ਹਾਥੀਆਂ ਦੇ ਕੱਦ ਜਿੰਨੇ ਘੋੜੇ, ਬੜੇ ਉੱਚੇ ਲੰਮੇ ਲੰਮੇ ਘੋੜੇ, ਹਰ ਪਾਸੇ ਦੇਸ਼ ਦੇਸ਼ਾਂਤਰਾਂ ਦੇ ਘੋੜੇ। ਜ਼ਿਆਦਾ ਵਧੀਆ ਘੋੜੇ ਕਾਬਲ ਦੇ ਇਲਾਕੇ ਦੇ ਉਸ ਵੇਲੇ ਦੇ ਮੰਨੇ ਜਾਂਦੇ ਸੀ। ਕਾਬਲ ਦਾ ਇਲਾਕਾ ਬੜਾ ਵਧੀਆ ਇਲਾਕਾ ਮੰਨਿਆ ਜਾਂਦਾ ਸੀ, ਘੋੜਿਆਂ ਦੀਆਂ ਚੰਗੀਆਂ ਨਸਲਾਂ ਉਸ ਇਲਾਕੇ 'ਚ ਪੈਦਾ ਹੁੰਦੀਆਂ ਸਨ, ਉੱਥੋਂ ਵਧੀਆ ਤੋਂ ਵਧੀਆ ਘੋੜੇ। ਹੋਰ ਵੀ ਕਈ ਪਾਸਿਓਂ ਜਿੱਥੋਂ ਵੀ ਕਿਤੇ ਕੋਈ ਚੰਗੀ ਨਸਲ ਦਾ ਵਧੀਆ ਘੋੜਾ ਹੁੰਦਾ ਹੈ ਉਹ ਗੁਰੂ ਕੇ ਸਿੱਖ ਖਰੀਦ ਕੇ ਲਿਆ ਕੇ ਸਤਿਗੁਰਾਂ ਕੋਲ ਭੇਟ ਕਰਦੇ ਹਨ।
ਪਾਏ ਹੁਕਮ ਗੁਰ ਕੋ ਗਨ ਦਾਸ,
ਸਤਿਗੁਰੂ ਜੀ ਦਾ ਹੁਕਮ ਪ੍ਰਾਪਤ ਕਰਕੇ ਜਿਹੜੇ ਮਹਾਰਾਜ ਜੀ ਦੇ ਸੇਵਾਦਾਰ ਹਨ, ਸਤਿਗੁਰਾਂ ਦੇ ਦਾਸ ਹਨ।
ਰਹਿਣ ਲੱਗੇ ਹਰ ਖਤੋਏ ਪਾਸ,
ਸਤਿਗੁਰਾਂ ਦੇ ਕੋਲ ਵੀ ਸਿਪਾਹੀ ਵੀ ਭਰਤੀ ਹੋਣ ਲੱਗੇ। ਜਿੱਥੇ ਮਹਾਰਾਜ ਜੀ ਕੋਲ ਵਧੀਆ ਘੋੜੇ ਹਥਿਆਰ ਆਉਂਦੇ ਨੇ ਉੱਥੇ ਮਹਾਰਾਜ ਜੀ ਆਪਣੇ ਕੋਲ ਫੌਜ ਵੀ ਭਰਤੀ ਕਰਦੇ ਨੇ। ਕਈ ਸੇਵਾਦਾਰ ਦਾਸ ਆਉਂਦੇ ਨੇ ਉਹਨਾਂ ਦਾ ਵਾਪਸ ਜਾਣ ਨੂੰ ਚਿੱਤ ਨਹੀਂ ਕਰਦਾ, ਮੁੜਨ ਨੂੰ ਚਿੱਤ ਨਹੀਂ ਕਰਦਾ। ਆਗਿਆ ਮੰਗਦੇ ਕਲਗੀਧਰ ਜੀ ਸਾਨੂੰ ਆਪਣੇ ਚਰਨਾਂ 'ਚ ਇੱਥੇ ਹੀ ਰੱਖ ਲਓ। ਤੋ ਇੱਦਾਂ ਬਹੁਤ ਸਾਰੇ ਸੇਵਾਦਾਰ ਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਰਤੀ ਹੋ ਰਹੇ ਨੇ।
ਸ਼ਸਤਰ ਗਹੇ ਅਭਿਆਸ ਕਮਾਵੇ,
ਸ਼ਸਤਰ ਪਕੜਦੇ ਨੇ ਮਹਾਰਾਜ ਜੀ। ਜਿਹੜੇ ਫੌਜ ਭਰਤੀ ਹੁੰਦੀ ਹੈ ਕਿਉਂਕਿ ਕਈ ਨਵੇਂ ਵੀ ਸਨ, ਉਹਨਾਂ ਨੂੰ ਸ਼ਸਤਰ ਪਕੜਾ ਕੇ ਉਹਨਾਂ ਨੂੰ ਸ਼ਸਤਰਾਂ ਦਾ ਅਭਿਆਸ ਕਰਾਉਂਦੇ ਕਿ ਭਾਈ ਸਾਡੇ ਕੋਲ ਰਹਿਣਾ ਤਾਂ ਫੌਜੀ ਟ੍ਰੇਨਿੰਗ ਜਿਹੜੀ ਆ ਉਹ ਲੈਣੀ ਪਏਗੀ, ਇੱਕ ਸਿਪਾਹੀ ਦੀ ਜਿਹੜੀ ਟ੍ਰੇਨਿੰਗ ਹੁੰਦੀ ਆ ਉਹ ਲੈਣੀ ਪਏਗੀ। ਤੋ ਕੱਲੇ ਕੱਲੇ ਸਿੱਖ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ। ਗੁਰੂ ਸਾਹਿਬ ਨੇ ਤਾਂ ਖਾਸ ਕਰਕੇ ਖਾਲਸੇ ਪ੍ਰਤੀ ਹਦਾਇਤ ਵੀ ਕੀਤੀ। ਖਾਲਸੇ ਦੀ ਪਰਿਭਾਸ਼ਾ ਦੱਸਦਿਆਂ ਮਹਾਰਾਜ ਜੀ ਨੇ ਖਾਸ ਕਰਕੇ ਬਚਨ ਕਿਹਾ ਕਿ ਖਾਲਸਾ ਉਹ ਹੈ ਜਿਹੜਾ ਨਿਤਾ ਪ੍ਰਤੀ ਸ਼ਸਤਰਾਂ ਦਾ ਅਭਿਆਸ ਕਰੇ, ਸ਼ਸਤਰ ਵਿਦਿਆ ਦਾ ਅਭਿਆਸ ਕਰੇ। ਸੋ ਇਸ ਪ੍ਰਕਾਰ ਨਾਲ ਬਹੁਤ ਸਾਰੇ ਸਿੱਖ ਨੇ, ਸੇਵਕ ਨੇ ਜਿਹੜੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ।
ਤੀਰ ਤੁਪਕ ਤਰਵਾਰ ਚਲਾਵੇ,
ਤੀਰ ਅੰਦਾਜ਼ੀ ਕਰਦੇ ਨੇ, ਬੰਦੂਕ ਚਲਾਉਂਦੇ ਨੇ, ਤਲਵਾਰ ਚਲਾਉਣੀ ਸਿੱਖਦੇ ਨੇ, ਡਾਂਗ ਪਕੜ ਕੇ ਡਾਂਗ ਚਲਾਉਣੀ ਸਿੱਖਦੇ ਨੇ, ਨੇਜੇਬਾਜ਼ੀ ਸਿੱਖਦੇ ਨੇ।
ਸਭ ਜਾਤਨ ਕੇ ਬਣੇ ਸਿਪਾਹੀ,
ਇੱਦਾਂ ਜਿਹੜੀ ਮਹਾਰਾਜ ਜੀ ਦੀ ਫੌਜ ਹੈ ਉਹ ਕੋਈ ਇੱਕ ਜਾਤੀ ਨਾਲ ਸੰਬੰਧਿਤ ਨਹੀਂ ਹੈ ਵੀ ਇੱਕੋ ਜਾਤੀ ਦੇ ਬੰਦੇ ਰੱਖੇ ਨੇ, ਸਾਰੀਆਂ ਜਾਤੀਆਂ ਦੇ, ਸ਼ੂਦਰ ਵੀ, ਵੈਸ਼ ਵੀ, ਬ੍ਰਾਹਮਣ ਵੀ, ਖੱਤਰੀ ਵੀ, ਚਾਰਾਂ ਵਰਣਾਂ ਦੀਆਂ ਜਾਤੀਆਂ ਦੇ ਜਿਹੜੇ ਲੋਕ ਸਨ ਉਹ ਸਾਰੇ ਮਹਾਰਾਜ ਜੀ ਨੇ ਆਪਣੀ ਫੌਜ ਵਿੱਚ ਭਰਤੀ ਕੀਤੇ ਨੇ।
ਵਧੇ ਬੀਰ ਰਸ ਬੋਰ ਮਾਈ,
ਉਹਨਾਂ ਅੰਦਰ ਨਿਤਾ ਪ੍ਰਤੀ ਬੀਰ ਰਸ ਵਧਦਾ ਜਦੋਂ ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਜੰਗੀ ਵਾਰਾਂ ਸੁਣਦੇ ਨੇ, ਯੋਧਿਆਂ ਦੀਆਂ ਵਾਰਾਂ ਸੁਣਦੇ ਨੇ, ਉਹਨਾਂ ਅੰਦਰ ਨਿਤਾ ਪ੍ਰਤੀ ਬੀਰ ਰਸ ਜਿਹੜਾ ਉਹ ਵਧਦਾ ਹੈ।
ਕੇਤਕ ਕਰੇ ਨੌਕਰੀ ਆਏ,
ਕਈ ਤਾਂ ਸੇਵਾ ਕਰਕੇ ਰਹਿ ਰਹੇ ਨੇ, ਕਈ ਨੌਕਰੀ ਵੀ ਕਰਦੇ ਨੇ, ਜਿਨ੍ਹਾਂ ਦੇ ਘਰ ਦਾ ਰੁਜ਼ਗਾਰ ਨਹੀਂ ਚੱਲਦਾ, ਗ੍ਰਿਸਤੀ ਨੇ, ਉਹ ਨੌਕਰੀ ਕਰਦੇ ਨੇ, ਉਹਨਾਂ ਨੂੰ ਮਹਾਰਾਜ ਜੀ ਦੇ ਕੋਲੋਂ ਤਨਖਾਹਾਂ ਮਿਲਦੀਆਂ ਨੇ।
ਲਹਿ ਰੋਜੀਨਾ ਧਨ ਗਨ ਪਾਏ,
ਸਤਿਗੁਰਾਂ ਦੇ ਕੋਲੋਂ ਰੋਜ਼ ਦਾ ਰੋਜੀਨਾ ਲੈਂਦੇ ਨੇ, ਧਨ ਲੈਂਦੇ ਨੇ, ਜਿੰਨਾ ਜਿੰਨਾ ਪੈਸਾ ਰੁਪਈਆ ਉਹਨਾਂ ਦਾ ਮੁਕਰਰ ਕੀਤਾ ਹੁੰਦਾ ਮਹੀਨੇ ਦਾ ਜਾਂ ਇੱਕ ਦਿਨ ਦਾ, ਉਹ ਉਹਨਾਂ ਨੂੰ ਰੋਜ਼ ਦਿੱਤਾ ਜਾਂਦਾ ਹੈ।
ਭਾਈ ਫੌਜ ਗੁਰ ਸੰਗ ਹਜ਼ਾਰੇ,
ਇੱਦਾਂ ਸੈਂਕੜਿਆਂ ਦੀ ਗਿਣਤੀ ਵਿੱਚ ਮਹਾਰਾਜ ਜੀ ਕੋਲ ਫੌਜ ਇਕੱਠੀ ਹੋ ਗਈ। ਗੁਰੂ ਕਲਗੀਧਰ ਜੀ ਨੇ ਬੜੀ ਭਾਰੀ ਗਿਣਤੀ ਵਿੱਚ ਆਪਣੇ ਕੋਲ ਫੌਜ ਇਕੱਠੀ ਕਰ ਲਈ।
ਕਹਿ ਜੈਕਾਰਾ ਦਰਸ ਨਿਹਾਰੇ,
ਸਾਰੇ ਜੈ ਜੈਕਾਰ ਕਰਦੇ ਮਹਾਰਾਜ ਜੀ ਦੀ ਉਪਮਾ ਕਰਦੇ ਨੇ ਔਰ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹਨ।
ਬਖਸ਼ਿਸ਼ ਬਖਸ਼ੇ ਗੁਰ ਸਮੁਦਾਇਆ,
ਜਿਹੜਾ ਵੀ ਕੋਈ ਆਉਂਦਾ ਸਭ ਤੇ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ, ਸਭ ਤੇ ਆਪਣੀਆਂ ਰਹਿਮਤਾਂ ਕਰਦੇ ਹਨ।
ਆਪਣੋ ਜਾਣ ਕਰੇ ਬੋਦਾਇਆ,
ਆਪਣਾ ਜਾਣ ਕੇ ਸਤਿਗੁਰੂ ਜੀ ਸਭ ਤੇ ਆਪਣੀ ਦਇਆ ਕਰਦੇ ਨੇ, ਸਭ ਤੇ ਆਪਣਾ ਤਰਸ ਕਰਦੇ ਹਨ।
ਤੀਖਨ ਸ਼ਸਤਰਨ ਕੋ ਗੈਵਾਵੇ,
ਤਿੱਖੇ ਤਿੱਖੇ ਸ਼ਸਤਰ, ਬੜੇ ਬੜੇ ਵਧੀਆ ਹਥਿਆਰ, ਵਧੀਆ ਸ਼ਸਤਰ ਉਹ ਮਹਾਰਾਜ ਜੀ ਦੇ ਸਿੰਘ ਆਪਣੇ ਹੱਥਾਂ ਵਿੱਚ ਪਕੜਦੇ। ਮਹਾਰਾਜ ਜੀ ਬਕਾਇਦਾ ਕੋਈ ਵਧੀਆ ਸ਼ਸਤਰ ਆਉਂਦਾ ਤੇ ਆਪਣੇ 94 ਸਿਪਾਹੀਆਂ ਨੂੰ ਉਹ ਸ਼ਸਤਰ ਮਹਾਰਾਜ ਜੀ ਦਾਨ ਵਜੋਂ ਦਿੰਦੇ ਹਨ।
ਚਪਲ ਬਲੀ ਹੈ ਦੇਤ ਤਵਾਵੇ,
ਬੜੇ ਬੜੇ ਚਪਲ ਚੰਚਲ ਬਲੀ ਘੋੜੇ ਆਉਂਦੇ ਨੇ, ਉਹ ਵੀ ਸਿਪਾਹੀਆਂ ਨੂੰ ਦੇ ਦਿੰਦੇ ਨੇ ਸਤਿਗੁਰੂ, ਔਰ ਉਹਨਾਂ ਘੋੜਿਆਂ ਨੂੰ ਦੜਾਉਂਦੇ ਨੇ, ਘੋੜ ਦੇ ਉੱਤੇ ਘੋੜਿਆਂ ਤੇ ਸਵਾਰੀ ਕਰਕੇ ਘੋੜ ਸਵਾਰੀ ਸਿੱਖਦੇ ਨੇ।
ਨਹੀਂ ਦਮਾਮਾ ਦਲ ਮੈਂ ਚੀਨਾ,
ਗੁਰੂ ਸਾਹਿਬ ਨੇ ਵੇਖਿਆ ਕਿ ਇੱਕ ਫੌਜ ਨੂੰ ਲਾਮਬੰਦ ਕਰਨ ਵਾਸਤੇ ਨਗਾਰਾ ਵੀ ਚਾਹੀਦਾ। ਵੇਖਿਆ ਵੀ ਸਿਪਾਹੀ ਭਰਤੀ ਹੋ ਗਏ ਨੇ, ਸਾਰੇ ਸ਼ਸਤਰਧਾਰੀ ਨੇ, ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਪਰ ਫੌਜ ਨੂੰ ਇੱਕ ਨਿਯਮਬੱਧ ਕਰਕੇ ਚਲਾਉਣ ਵਾਸਤੇ ਨਗਾਰਚੀ ਦੀ ਵੀ ਲੋੜ ਹੈ। ਨਗਾਰੇ ਤੋਂ ਬਿਨਾਂ ਫੌਜ ਕੰਟਰੋਲ ਨਹੀਂ ਹੁੰਦੀ। ਸਾਰੀ ਫੌਜ ਨੂੰ ਕੰਟਰੋਲ ਕਰਨ ਵਾਸਤੇ ਨਗਾਰਾ ਹੁੰਦਾ ਹੈ। ਨਗਾਰੇ ਦੇ ਨਾਲ ਹੀ ਸੰਕੇਤ ਮਿਲਦਾ ਵੀ ਹੁਣ ਲੰਗਰ ਦਾ ਨਗਾਰਾ ਵੱਜਿਆ ਤੇ ਲੰਗਰ ਛਕੋ, ਹੁਣ ਸ਼ਸਤਰ ਵਿਦਿਆ ਦਾ ਅਭਿਆਸ ਕਰਨ ਦਾ ਨਗਾਰਾ ਵੱਜਿਆ ਤੇ ਭਾਈ ਸ਼ਸਤਰ ਵਿਦਿਆ ਦਾ ਅਭਿਆਸ ਕਰੋ। ਜੇ ਕਿਤੇ ਕੂਚ ਕਰਨਾ, ਚੜ੍ਹਾਈ ਕਰਨੀ ਹੈ, ਉਹਦਾ ਨਗਾਰਾ ਵੱਜਣਾ ਤੇ ਉਹਦੀ ਨਿਸ਼ਾਨੀ ਹੁੰਦੀ ਹੈ। ਗੁਰੂ ਕਲਗੀਧਰ ਜੀ ਨੇ ਵੇਖਿਆ ਕਿ ਫੌਜ ਤਾਂ ਤਿਆਰ ਹੋ ਗਈ ਹੈ, ਪਰ ਸਾਡੀ ਫੌਜ ਦੇ ਵਿੱਚ ਇਸ ਵਕਤ ਨਗਾਰੇ ਦੀ ਘਾਟ ਹੈ। ਉਧਰ ਔਰੰਗਜ਼ੇਬ ਬਾਦਸ਼ਾਹ ਦਾ ਹੁਕਮ ਸੀ ਕਿ ਕੋਈ ਸਧਾਰਨ ਵਿਅਕਤੀ ਨਾ ਫੌਜ ਰੱਖ ਸਕਦਾ, ਨਾ ਹਥਿਆਰ ਰੱਖ ਸਕਦਾ, ਨਾ ਘੋੜੇ ਰੱਖ ਸਕਦਾ ਤੇ ਨਾ ਹੀ ਨਗਾਰੇ ਰੱਖ ਸਕਦਾ। ਕਲਗੀਧਰ ਜੀ ਨੇ ਔਰੰਗਜ਼ੇਬ ਦੇ ਬਰਖਿਲਾਫ, ਉਹਦੇ ਜ਼ੁਲਮ ਦੇ ਬਰਖਿਲਾਫ ਬਗਾਵਤ ਕਰਦਿਆਂ ਆਪਣੇ ਕੋਲ ਹਥਿਆਰ ਵੀ ਰੱਖੇ, ਘੋੜੇ ਵੀ ਰੱਖੇ, ਫੌਜ ਵੀ ਰੱਖੀ। ਹੁਣ ਨਗਾਰੇ ਦੀ ਕਮੀ ਸੀ। ਮਹਾਰਾਜ ਜੀ ਨੇ ਉਹ ਵੇਖਿਆ ਕਿ ਫੌਜ ਦੇ ਵਿੱਚ ਨਗਾਰਾ ਨਹੀਂ ਹੈ।
ਸ਼੍ਰੀ ਸਤਿਗੁਰੂ ਵਿਚਾਰਨ ਕੀਨਾ,
ਕਲਗੀਧਰ ਜੀ ਨੇ ਉਸ ਵਕਤ ਆਪਣੇ ਮਨ ਵਿੱਚ ਵਿਚਾਰ ਕੀਤੀ,
ਅਬ ਦੁੰਦੰਬ ਚਈਏ ਬਨਵਾਇਓ,
ਹੁਣ ਫੌਜ ਦੇ ਵਿੱਚ ਇੱਕ ਨਗਾਰਾ ਬਣਾਉਣਾ ਚਾਹੀਦਾ, ਇੱਕ ਨਗਾਰਾ ਜ਼ਰੂਰ ਹੋਣਾ ਚਾਹੀਦਾ।
ਹਿਤੇ ਉਤਸ਼ਾਹ ਬਨੇ ਬਜਵਾਇਓ,
ਨਗਾਰਾ ਵਜਾਉਣ ਨਾਲ ਫੌਜ ਵਿੱਚ ਉਤਸ਼ਾਹ ਪੈਦਾ ਹੁੰਦਾ। ਨਗਾਰਾ ਵੱਜਣ ਨਾਲ ਫੌਜ ਵਿੱਚ ਉਤਸ਼ਾਹ ਜਿਹੜਾ ਹੈ, ਉਤਸ਼ਾਹ ਉਹ ਪੈਦਾ ਹੁੰਦਾ ਹੈ।
ਰਹੇ ਸਦਨ ਗੁਰ ਸਦਾ ਭਵਿੱਖੇ,
ਗੁਰੂ ਘਰ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਸਦਾ ਵਾਸਤੇ ਉਹ ਨਗਾਰਾ ਰਹੇਗਾ। ਅੱਜ ਵੀ ਸਤਿਗੁਰਾਂ ਦੇ ਦਰਬਾਰਾਂ ਵਿੱਚ ਨਗਾਰੇ ਸੋਭਦੇ ਨੇ ਔਰ ਨਗਾਰੇ ਵੱਜਦੇ ਨੇ ਕਿ ਗੁਰੂ ਘਰਾਂ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਗਾਰੇ ਆਉਣ ਵਾਲੇ ਸਮੇਂ ਵਿੱਚ ਵੀ ਸਦਾ ਵਾਸਤੇ ਰਹਿਣ। ਇਸ ਕਰਕੇ ਹੁਣ ਨਗਾਰਾ ਸਥਾਪਿਤ ਕਰਨਾ ਜ਼ਰੂਰੀ ਹੈ।
ਜਹਿ ਕੈ ਰਾਜ ਕਰੇ ਗਨ ਸਿੱਖੇ,
ਜਿੱਥੇ ਕਿੱਥੇ ਹਰ ਪਾਸੇ ਸਿੱਖਾਂ ਦਾ ਰਾਜ ਹੋਣਾ, ਖਾਲਸੇ ਦਾ ਰਾਜ ਹੋਣਾ, ਤੇ ਜਿੱਥੇ ਰਾਜ ਹੁੰਦਾ ਉੱਥੇ ਨਗਾਰਾ ਵੀ ਹੋਣਾ ਜ਼ਰੂਰੀ ਹੈ।
ਸਾਗਰ ਲੋ ਅਵਨੀ ਥਲ ਸਾਰਾ, ਬਜੈ ਪ੍ਰਤਾਪੀ ਗੁਰੂ ਨਗਾਰਾ।
ਸਮੁੰਦਰ ਤੱਕ ਜਿੰਨੀ ਧਰਤੀ ਹੈ, ਜਿੰਨੀ ਜ਼ਮੀਨ ਹੈ, ਹਰ ਜ਼ਮੀਨ ਤੇ ਹਰ ਜਗ੍ਹਾ ਤੇ ਗੁਰੂ ਕਾ ਨਗਾਰਾ ਵੱਜੇਗਾ, ਗੁਰੂ ਕੇ ਨਗਾਰੇ ਗੂੰਜਣਗੇ। ਖਾਲਸਾ ਜੀ, ਗੱਲ ਰਬਾਬ ਤੋਂ ਸ਼ੁਰੂ ਹੋਈ ਸੀ। ਧੰਨ ਗੁਰੂ ਨਾਨਕ ਸਾਹਿਬ ਨੇ ਰਬਾਬ ਰੱਖੀ ਆਪਣੇ ਨਾਲ, ਭਾਈ ਮਰਦਾਨੇ ਨੂੰ ਰੱਖਿਆ। ਰਬਾਬ ਤੋਂ ਸ਼ੁਰੂ ਹੋਈ ਸੀ ਗੱਲ, ਤੇ ਹੁਣ ਮਹਾਰਾਜ ਜੀ ਨੇ ਵੇਖਿਆ ਕਿ ਲੋੜ ਹੈ ਕਿ ਸਾਡੇ ਹੱਥੋਂ ਰਬਾਬ ਖੋਹਣ ਦਾ ਯਤਨ ਕੀਤਾ ਜਾ ਰਿਹਾ। ਉਸ ਵਕਤ ਫਿਰ ਰਬਾਬ ਨੂੰ ਕਾਇਮ ਰੱਖਣ ਵਾਸਤੇ ਸਤਿਗੁਰੂ ਜੀ ਨਗਾਰੇ ਦੀ ਸਥਾਪਨਾ ਕਰਨਾ ਚਾਹੁੰਦੇ ਨੇ। ਇਹ ਰਬਾਬ ਤੋਂ ਨਗਾਰੇ ਤੱਕ ਦੀ ਯਾਤਰਾ ਕਰਦਿਆਂ ਬੜਾ ਲੰਮਾ ਸਮਾਂ ਬੀਤਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਿਚਾਰ ਕਰ ਰਹੇ ਨੇ, ਨਗਾਰਾ ਹੋਵੇਗਾ ਜਿੱਥੇ ਜਿੱਥੇ ਖਾਲਸੇ ਦਾ ਰਾਜ ਹੋਵੇਗਾ, ਹਰ ਪਾਸੇ ਸਾਗਰ ਪਰਯੰਤ ਤੱਕ ਧਰਤੀ ਤੇ ਨਗਾਰੇ ਵੱਜਣਗੇ, ਖਾਲਸੇ ਦੇ ਨਗਾਰੇ ਗੱਜਣਗੇ।
ਇਮ ਚਿਤਵਤ ਚਿਤ ਹੁਕਮ ਬਖਾਨਾ ਕਰੋ ਕਰਾਵਨ ਦੀ ਨਿਸ਼ਾਨਾ।
ਇਦਾਂ ਮਨ ਵਿੱਚ ਚਿਤਵ ਕੇ ਗੁਰੂ ਕਲਗੀਧਰ ਨੇ ਹੁਕਮ ਕੀਤਾ ਆਪਣੇ ਸਭ ਤੋਂ ਮੁਖੀ ਮਸੰਦ ਨੂੰ ਸੱਦ ਕੇ, ਉਹਨੂੰ ਆਗਿਆ ਕੀਤੀ ਤੇ ਸਾਹਿਬ ਜੀ ਨੇ ਆਗਿਆ ਕਰਦਿਆਂ ਹੁਕਮ ਕਹਿ ਕੇ ਕਿਹਾ, ਜਾਓ ਭਾਈ ਹੁਣ ਇੱਕ ਵੱਡਾ ਨਗਾਰਾ ਤਿਆਰ ਕਰਵਾਓ, ਛੋਟਾ ਨਹੀਂ। ਛੋਟੇ ਨਗਾਰੇ ਤਾਂ ਵੱਜਦੇ ਹੀ ਸੀ ਗੁਰੂ ਘਰਾਂ ਵਿੱਚ, ਜਿਹੜੇ ਖੁਸ਼ੀ ਦੇ ਨਗਾਰੇ ਹੁੰਦੇ ਨੇ। ਇਹ ਨਗਾਰਾ ਜਿਹੜਾ ਜੰਗ ਦੇ ਮੈਦਾਨ ਵਿੱਚ ਵੱਜਦਾ ਹੈ, ਇਹ ਉਹ ਨਗਾਰਾ ਕਢਾਉਣਾ ਚਾਹੁੰਦੇ ਨੇ ਜਿਹੜਾ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਵੱਜਦਾ ਹੈ। ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਇੱਕ ਵੱਡਾ ਨਗਾਰਾ ਕਢਵਾਓ, ਤਿਆਰ ਕਰੋ, ਕਿਉਂਕਿ ਲੋਹੇ ਦਾ ਬਣਾਉਣਾ ਸੀ, ਧਾਤ ਦਾ ਬਣਾਉਣਾ, ਉਹਦੇ ਵਾਸਤੇ ਲੋਹਾ ਢਾਲਣਾ ਪੈਣਾ, ਫਿਰ ਉਹਦੇ ਮੁਤਾਬਕ ਉਹਦਾ ਨਗਾਰੇ ਦਾ ਆਕਾਰ ਤਿਆਰ ਹੋਣਾ ਸੰਚੇ ਚ ਪਾ ਕੇ। ਮਹਾਰਾਜ ਜੀ ਨੇ ਆਗਿਆ ਕੀਤੀ ਕਿ ਇੱਕ ਵੱਡਾ ਨਗਾਰਾ ਤਿਆਰ ਕਰਵਾਓ।
ਨੀਕੇ ਕਾਰੀਗਰ ਕੇ ਪਾਸ,
ਕਿਸੇ ਚੰਗੇ ਕਾਰੀਗਰ ਦੇ ਕੋਲੋਂ, ਕਿਸੇ ਵਧੀਆ ਕਾਰੀਗਰ ਦੇ ਕੋਲੋਂ ਉਹ ਨਗਾਰਾ ਤਿਆਰ ਕਰਵਾਓ।
ਜੋ ਸਭ ਬਿਦ ਤੇ ਆਨੇ ਰਾਸ,
ਹਰ ਪਾਸਿਓਂ ਬੜਾ ਚੰਗੇ ਢੰਗ ਦਾ, ਸੋਹਣੇ ਤਰੀਕੇ ਦਾ ਬਣਿਆ, ਐਸਾ ਨਗਾਰਾ ਤਿਆਰ ਕਰਵਾਓ।
ਨੰਦ ਚੰਦ ਲੈ ਆਇਸ ਗਯੋ,
ਭਾਈ ਸਾਹਿਬ ਭਾਈ ਨੰਦ ਚੰਦ ਜੀ ਇਹ ਵੀ ਗੁਰੂ ਘਰ ਦੇ ਮਸੰਦ ਸੀ। ਇਹਨਾਂ ਨੇ ਜਦੋਂ ਆਗਿਆ ਲਈ, ਮਹਾਰਾਜ ਜੀ ਦਾ ਹੁਕਮ ਸੁਣਿਆ ਤੇ ਸੁਣ ਕੇ ਨਗਾਰਾ ਬਣਾਉਣ ਲਈ ਚਲੇ ਗਏ।
ਘਰ ਬੇਹੇਤ ਹਕਾਰਤ ਪਇਓ,
ਲੋਹਾਰਾਂ ਨੂੰ ਸੱਦਿਆ, ਕਿਉਂਕਿ ਲੋਹੇ ਦਾ ਨਗਾਰਾ ਬਣਨਾ ਤੇ ਲੋਹਾਰਾਂ ਦਾ ਕੰਮ ਸੀ, ਤੇ ਲੋਹਾਰਾਂ ਨੂੰ ਸੱਦ ਕੇ ਉਹਨਾਂ ਨੂੰ ਨਗਾਰਾ ਘੜਨ ਵਾਸਤੇ ਆਗਿਆ ਕੀਤੀ ਜਿਵੇਂ ਗੁਰੂ ਸਾਹਿਬ ਦਾ ਹੁਕਮ ਸੀ।
ਕਹਿਓ ਗੁਰੂ ਕੋ ਤਾਏ ਸੁਣਾਇਓ,
ਸਤਿਗੁਰੂ ਜੀ ਦਾ ਜੋ ਹੁਕਮ ਸੀ ਉਹਨਾਂ ਨਗਾਰਾ ਬਣਾਉਣ ਵਾਲੇ ਲੋਹਾਰਾਂ ਨੂੰ ਘੜਨ ਵਾਲਿਆਂ ਨੂੰ ਕਹਿ ਦਿੱਤਾ।
ਕਰ ਵਿਚਾਰ ਸ਼ੁਭ ਲੋਹੋ ਮੰਗਾਇਓ,
ਉਹਨਾਂ ਨੇ ਚੰਗਾ ਲੋਹਾ, ਕਿਉਂਕਿ ਨਗਾਰੇ ਵਿੱਚ ਜਿੰਨਾ ਵਧੀਆ ਲੋਹਾ ਲੱਗੇਗਾ, ਚੰਗੀ ਧਾਤ ਲੱਗੇਗੀ, ਉਨਾ ਹੀ ਵਧੀਆ ਗੂੰਜੇਗਾ। ਇਸ ਕਰਕੇ ਉਹਨਾਂ ਨੇ ਚੰਗਾ ਲੋਹਾ, ਜਿਹੜਾ ਵਧੀਆ ਕਿਸਮ ਦਾ ਲੋਹਾ, ਉਹ ਮੰਗਵਾਇਆ।
ਜੇ ਤੱਕ ਕਰਤ ਕਰਤ ਰਹਿ ਜਾਏ,
ਜਿੰਨਾ ਘੜਦਿਆਂ ਘੜਦਿਆਂ ਉਹ ਲੋਹਾ ਬਾਕੀ ਰਹਿ ਜਾਏ,
ਤਿਸ ਤੇ ਚੌਗੁਣ ਲੀਨ ਤੁਲਾਏ,
ਉਹਦੇ ਤੋਂ ਚਾਰ ਗੁਣਾ ਜ਼ਿਆਦਾ ਲੋਹਾ ਮੰਗਾਇਆ। ਮੰਨ ਲਓ ਵੀ ਜੇ ਨਗਾਰਾ 25 ਕਿਲੋ ਦਾ ਬਣਨਾ ਤੇ ਸਵਾ ਕੁਆਂਟਲ ਮਾਨੋ ਲੋਹਾ ਮੰਗਾਇਆ, ਜਿਹੜਾ ਘੜ ਘੜਨ ਤੋਂ ਬਾਅਦ ਘੜਦਿਆਂ ਘੜਦਿਆਂ, ਕਿਉਂਕਿ ਲੋਹਾ ਝੜਦਾ ਚੱਲਿਆ ਜਾਂਦਾ, ਕੱਚਾ ਲੋਹਾ ਝੜਦਾ ਚੱਲਿਆ ਜਾਂਦਾ, ਤੇ ਉਹ ਘੜ ਘੜ ਕੇ ਫਿਰ ਥੋੜਾ ਜਿਹਾ ਲੋਹਾ ਰਹਿ ਜਾਂਦਾ, ਉਹ ਬੜਾ ਕੀਮਤੀ ਹੁੰਦਾ। ਤੇ ਇਹੋ ਜਿਹਾ ਲੋਹਾ ਬਣਾਉਣ ਵਾਸਤੇ ਇਹਨਾਂ ਨੇ ਨਗਾਰਾ ਬਣਾਉਣਾ, ਉਹਦੇ ਵਾਸਤੇ ਚਾਰ ਗੁਣਾ ਜ਼ਿਆਦਾ ਲੋਹਾ ਲੈ ਕੇ ਉਹ ਖਰੀਦਿਆ ਤੁਲਵਾਇਆ ਹੈ।
ਬਹੁ ਨਰ ਲੱਗੇ ਕਰਨ ਤਤਕਾਲਾ,
ਬੰਦੇ ਲੱਗ ਗਏ ਉਸੇ ਵਕਤ ਉਸ ਨਗਾਰੇ ਦੀ ਘਾੜਤ ਘੜਨ ਵਾਸਤੇ।
ਹੁਤੇ ਸੁਜਾਨ ਬਣਾਏ ਸੁਡਾਲਾ,
ਚੰਗਾ ਉਹਨਾਂ ਦਾ ਕੰਮ ਹੀ ਇਹ ਸੀ, ਪੇਸ਼ਾ ਹੀ ਇਹ ਸੀ ਨਗਾਰੇ ਬਣਾਉਣਾ, ਬੰਦੇ ਹੀ ਉਹ ਚੁਣੇ ਜਿਹੜੇ ਨਗਾਰੇ ਬਣਾਉਂਦੇ ਸਨ, ਤੇ ਉਹ ਉਹਨਾਂ ਦਾ ਉਹ ਕੰਮ ਸੀ, ਤੇ ਉਹ ਬੜੇ ਸੋਹਣੇ ਢੰਗ ਦੇ ਨਾਲ ਬੜੇ ਸੁਜਾਨ ਕਾਰੀਗਰ ਸਨ ਜਿਹੜੇ ਬਣਾਉਣ ਲੱਗੇ ਨਗਾਰੇ।
ਦੋਨੋ ਦੋਰ ਤਿਆਰ ਕਰ ਲਿਆਏ,
ਦੋ ਹਿੱਸੇ ਲੋਹੇ ਦੇ ਸੱਜੇ ਖੱਬੇ ਜੋੜ ਕੇ ਬਣਾਉਣਾ ਸੀ ਨਗਾਰਾ, ਕਿਉਂਕਿ ਸਾਰਾ ਤਾਂ ਗੋਲ ਆਕਾਰ ਦਾ ਨਹੀਂ ਸੀ ਨਾ ਬਣ ਸਕਦਾ ਇੱਕੋ ਲੋਹੇ ਦੀ ਪਰਤ ਵਿੱਚ। ਤੋ ਦੋ ਆਕਾਰਾਂ ਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਪਹਿਲਾਂ ਉਹ ਨਗਾਰਾ ਤਿਆਰ ਕੀਤਾ।
ਰੁਚ ਰਹੇਰ ਸਤ ਗੁਰ ਹਰ ਖਾਏ,
ਪਹਿਲਾਂ ਉਹ ਦੋ ਹਿੱਸੇ ਜਿਹੜੇ ਬਣੇ ਲੋਹੇ ਦੇ, ਦੋ ਚੱਕਰਾਕਾਰ ਹਿੱਸੇ ਜਿਨ੍ਹਾਂ ਦੇ ਜੋੜ ਕੇ ਵੱਡੇ ਕੜਾਹੇ ਵਾਂਗੂ ਬਣ ਜਾਂਦਾ ਉਹ, ਤੇ ਉਹਦੇ ਉੱਤੇ ਫਿਰ ਚਮੜਾ ਮੜਦੇ ਨੇ, ਫਿਰ ਉਹ ਨਗਾਰਾ ਬਣਦਾ। ਏਦਾਂ ਦੇ ਦੋ ਚੱਕਰ ਜਿਹੜੇ ਨੇ ਉਹ ਤਿਆਰ ਕਰ ਲਏ, ਉਹ ਪਹਿਲਾਂ ਮਹਾਰਾਜ ਜੀ ਨੂੰ ਵਿਖਾਏ, ਵੇਖ ਕੇ ਸਤਿਗੁਰੂ ਜੀ ਬੜੇ ਖੁਸ਼ ਹੋਏ।
ਦਰਬ ਵਿਸਾਲ ਬਖਸ਼ ਕਰ ਦੀ,
ਮਹਾਰਾਜ ਜੀ ਨੇ ਉਹਨਾਂ ਨਗਾਰਾ ਬਣਾਉਣ ਵਾਲਿਆਂ ਨੂੰ ਖੁੱਲੀ ਮਾਇਆ ਦਾਨ ਵਜੋਂ ਦਿੱਤੀ।
ਮਡਬੇ ਹੇਤ ਹੁਕਮ ਤਬ ਕੀ ਨੋ,
ਜਦੋਂ ਇਕੱਠਾ ਕਰ ਦਿੱਤਾ ਫਿਰ ਉਹਨੂੰ ਮੜਿਆ ਜਾਣਾ ਸੀ, ਤੂੰ ਚਮੜੇ ਨਾਲ ਮੜਨ ਵਾਸਤੇ ਉਹਨੂੰ ਚਮੜੇ ਨਾਲ ਸਤਿਗੁਰਾਂ ਨੇ ਹੁਕਮ ਕੀਤਾ।
ਸਕਲ ਮਸੰਦਨ ਜਬ ਸੁਧ ਪਾਈ,
ਉਧਰ ਨਗਾਰੇ ਦੇ ਉੱਤੇ ਜਦੋਂ ਮੜਨ ਵਾਸਤੇ ਦਿੱਤਾ ਕਿ ਇਹਦੇ ਤੇ ਚਮੜਾ ਪਾ ਕੇ ਇਹਨੂੰ ਮੜ ਦਿਓ, ਹੁਣ ਨਗਾਰਾ ਬਣ ਕੇ ਤਿਆਰ ਹੋ ਜਾਏ, ਉਸ ਵਕਤ ਜਿੰਨੇ ਹੋਰ ਮਸੰਦ ਸੀ ਗੁਰੂ ਘਰ ਦੇ, ਉਹਨਾਂ ਨੇ ਜਦੋਂ ਸੁਣਿਆ ਕਿ ਗੁਰੂ ਕਲਗੀਧਰ ਜੀ ਨਗਾਰਾ ਤਿਆਰ ਕਰਵਾ ਰਹੇ ਨੇ,
ਜਿਤੈ ਵਿਚਾਰ ਕਰਤ ਸਮੁਦਾਈ,
ਉਹ ਮਸੰਦ ਜਿਹੜੇ ਡਰਾਕੁਲ ਬਿਰਤੀ ਵਾਲੇ ਸਨ, ਉਹ ਆਪਣੇ ਮਨ ਦੇ ਵਿੱਚ ਵਿਚਾਰ ਕਰਨ ਲੱਗੇ ਤੇ ਚਿਤਬਦੇ ਹਨ।
ਸੈਨ ਸਕੇਲਤ ਦਿਨ ਪ੍ਰਤ ਭਾਰੀ,
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਿਨ ਪ੍ਰਤੀ ਦਿਨ ਫੌਜ ਇਕੱਠੀ ਕਰ ਰਹੇ ਨੇ, ਸਿਪਾਹੀ ਆਪਣੇ ਕੋਲ ਭਰਤੀ ਕਰ ਰਹੇ ਨੇ।
ਸ਼ਸਤਰ ਤੁਰੰਗਨ ਸੋਹਿਤ ਤਾਰੀ,
ਸ਼ਸਤਰਾਂ ਦੇ ਨਾਲ ਘੋੜਿਆਂ ਦੇ ਨਾਲ ਬੜਾ ਹਿੱਤ ਕਰਦੇ ਨੇ, ਸ਼ਸਤਰਾਂ ਤੇ ਘੋੜਿਆਂ ਨਾਲ ਪ੍ਰੀਤ ਕਰਦੇ ਨੇ।
ਅਬੈ ਗੁਰੂ ਦੁੰਦਮ ਕਰਵਾਇਓ,
ਆ ਵੇਖੋ ਪਹਿਲਾਂ ਫੌਜ ਰੱਖੀ, ਘੋੜੇ ਰੱਖੇ ਨੇ, ਸ਼ਸਤਰ ਰੱਖੇ ਨੇ, ਤੇ ਹੁਣ ਇੱਕ ਹੋਰ ਨਵੀਂ ਗੱਲ ਛੇੜਨ ਲੱਗੇ ਨੇ ਗੁਰੂ ਘਰ ਦੇ ਵਿੱਚ, ਨਗਾਰਾ ਬਣਾਉਣਾ ਸ਼ੁਰੂ ਕਰ ਦਿੱਤਾ, ਹੁਣ ਨਗਾਰਾ ਬਣਵਾਉਣ ਲੱਗੇ ਹਨ।
ਜਬ ਇਸ ਦੇਸ਼ ਵਿਖੇ ਵਜਵਾਇਓ,
ਜਦੋਂ ਇਹ ਨਗਾਰਾ ਬਣਵਾ ਕੇ ਇਸ ਦੇਸ਼ ਵਿੱਚ ਵਜਾਉਣਗੇ, ਜਿੱਥੇ ਅਸੀਂ ਰਹਿ ਰਹੇ ਹਾਂ ਇੱਥੇ ਜਦੋਂ ਇਹ ਨਗਾਰਾ ਵਜਵਾਉਣਗੇ,
ਭੀਮ ਚੰਦ ਕਹਿਲੂਰੀ ਰਾਜਾ,
ਕਹਿਲੂਰ ਰਿਆਸਤ ਵਿੱਚ ਅਸੀਂ ਰਹਿ ਰਹੇ ਹਾਂ, ਇਸ ਰਿਆਸਤ ਦਾ ਰਾਜਾ ਰਾਜਾ ਭੀਮ ਚੰਦ ਹੈ, ਉਹ ਜਦੋਂ ਨਗਾਰੇ ਦੀ ਆਵਾਜ਼ ਸੁਣੇਗਾ,
ਜਹੈ ਸਮੀਪ ਬੜ ਸੈਨ ਸਮਾਜਾ,
ਉਹ ਵੇਖੇਗਾ ਕਿ ਗੁਰੂ ਘਰ ਦੇ ਵਿੱਚ ਗੁਰੂ ਨੇ ਫੌਜਾਂ ਇਕੱਠੀਆਂ ਕਰ ਲਈਆਂ ਨੇ, ਆਪਣੇ ਕੋਲ ਫੌਜ ਭਰਤੀ ਕਰ ਲਈ ਹੈ, ਨਗਾਰੇ ਦੀ ਆਵਾਜ਼ ਸੁਣੇਗਾ।
ਪ੍ਰਥਮ ਹੁਤੋ ਗਮਨਿਓ ਕਿਤ ਔਰ,
ਚਲੋ ਪਹਿਲਾਂ ਤਾਂ ਉਹ ਭੀਮ ਚੰਦ ਕਿਤੇ ਹੋਰ ਗਿਆ ਹੋਇਆ ਸੀ, ਪਹਿਲਾਂ ਤਾਂ ਕਿਤੇ ਦੂਰ ਗਿਆ ਹੋਇਆ ਸੀ, ਇੱਥੇ ਨੇੜੇ ਨਹੀਂ ਸੀ, ਇਹਨਾਂ ਨੇ ਫੌਜ ਇਕੱਠੀ ਕੀਤੀ, ਭੀਮ ਚੰਦ ਨੂੰ ਇਹਦੀ ਖਬਰ ਨਹੀਂ ਮਿਲੀ, ਇਹਨਾਂ ਨੇ ਸ਼ਸਤਰ ਰੱਖੇ ਉਹਦੀ ਵੀ ਖਬਰ ਭੀਮ ਚੰਦ ਨੂੰ ਨਹੀਂ ਮਿਲੀ, ਪਰ ਹੁਣ ਸੁਣਿਆ ਕਿ ਭੀਮ ਚੰਦ ਵਾਪਸ ਇੱਥੇ ਨੇੜੇ ਆ ਗਿਆ, ਨੇੜੇ ਬਿਲਾਸਪੁਰ ਆ ਪਹੁੰਚਿਆ, ਉਹਦੀ ਰਾਜਧਾਨੀ ਹੈ, ਉੱਥੇ ਸੁਣਿਆ ਵਾਪਸ ਆ ਗਿਆ।
ਅਬ ਬਿਲਾਸਪੁਰ ਕੀ ਬਸ ਠੌਰ,
ਹੁਣ ਉਹ ਬਿਲਾਸਪੁਰ ਦੇ ਵਿੱਚ ਆ ਕੇ ਰਹਿ ਰਿਹਾ, ਬਿਲਾਸਪੁਰ ਦੇ ਟਿਕਾਣੇ ਤੇ ਵਸਦਾ ਹੈ।
ਫਿਰੇ ਦੇਸ਼ ਨਿਜ ਸਹਿਜ ਸੁਭਾਏ,
ਅੱਗੇ ਉਹਦੇ ਦੇਸ਼ ਵਿੱਚ ਅਸੀਂ ਸਹਿਜ ਸੁਭਾਏ ਫਿਰਦੇ ਸੀ, ਗੁਰੂ ਜੀ ਸ਼ਿਕਾਰ ਵੀ ਖੇਡਦੇ ਸੀ, ਕੋਈ ਇਹਨਾਂ ਨੂੰ ਰੋਕ ਟੋਕ ਨਹੀਂ ਸੀ।
ਤੌਂਸਾ ਤੁੰਕਾਰਤ ਸੁਧ ਪਾਏ,
ਜਦੋਂ ਇਹ ਨਗਾਰਾ ਵਜਾ ਕੇ ਫੌਜ ਲੈ ਕੇ ਚੜਿਆ ਕਰਨਗੇ, ਤੇ ਨਗਾਰੇ ਦੀ ਆਵਾਜ਼ ਜਦੋਂ ਸੁਣੇਗਾ ਰਾਜਾ ਭੀਮ ਚੰਦ,
ਅਸਨੇ ਹੋਏ ਬਿਗਰ ਕਰ ਪਰੈ,
ਕਹਿੰਦੇ ਐਸਾ ਨਾ ਹੋਵੇ ਕਿ ਭੀਮ ਚੰਦ ਗੁੱਸੇ ਵਿੱਚ ਆ ਜਾਵੇ, ਵੀ ਇਹੋ ਜਿਹਾ ਕੌਣ ਹੈ ਜਿਹੜਾ ਮੇਰੇ ਰਾਜ ਵਿੱਚ ਦੂਸਰਾ ਨਗਾਰਾ ਵਜਾ ਰਿਹਾ, ਮੇਰਾ ਰਾਜ ਹੈ ਤੇ ਮੇਰਾ ਨਗਾਰਾ ਵੱਜਣਾ ਚਾਹੀਦਾ, ਤੇ ਮੇਰੇ ਰਾਜ ਵਿੱਚ ਕਿਸੇ ਦੂਜੇ ਦਾ ਨਗਾਰਾ ਵੱਜੇ, ਇੱਕ ਰਾਜਾ ਕਿਵੇਂ ਬਰਦਾਸ਼ਤ ਕਰ ਸਕਦਾ, ਉਹ ਸੁਣ ਕੇ ਹੋ ਸਕਦਾ ਗੁੱਸੇ ਵਿੱਚ ਆ ਜਾਏ।
ਦਾਅਵੇਦਾਰ ਜਾਨ ਕਰ ਲਰੈ,
ਉਹ ਸਮਝੇਗਾ ਵੀ ਸ਼ਾਇਦ ਇਹ ਦਾਅਵੇਦਾਰ ਬਣ ਗਏ ਨੇ ਮੇਰੇ ਰਾਜ ਦੇ, ਤੇ ਹੱਕ ਦਾਵਾ ਕਰਨ ਵਾਸਤੇ ਨਗਾਰਾ ਵਜਾ ਰਹੇ ਨੇ।
ਲਖੀਏ ਇਸ ਤੇ ਹੋਏ ਉਤਪਾਤ,
ਇਹਦੇ ਨਾਲ ਬੜਾ ਵੱਡਾ ਭਾਰੀ ਉਤਪਾਤ ਹੋਵੇਗਾ, ਬੜਾ ਵੱਡਾ ਭਾਰੀ ਉਪਦਰਵ ਹੋਵੇਗਾ।
ਵਿਗੜ ਜਾਏਗੀ ਸਗਰੀ ਬਾਤ,
ਸਾਰੀ ਗੱਲ ਵਿਗੜ ਜਾਏਗੀ, ਸਾਰਾ ਕੰਮ ਵਿਗੜ ਜਾਏਗਾ।
ਇਹਾਂ ਬਸਣ ਪੀ ਮੁਸ਼ਕਲ ਹੋਏ,
ਫਿਰ ਤੇ ਇੱਥੇ ਵਸਣਾ ਵੀ ਔਖਾ ਹੋ ਜਾਏਗਾ ਆਨੰਦਪੁਰ ਸਾਹਿਬ ਦੇ ਵਿੱਚ, ਕਿਉਂਕਿ ਉਹਨਾਂ ਦੇ ਰਾਜ ਦੇ ਵਿੱਚ ਰਹਿ ਰਹੇ, ਕਹਿਲੂਰ ਰਿਆਸਤ ਹੈ, ਇੱਥੇ ਰਹਿਣਾ ਵੀ ਸਾਡੇ ਲਈ ਔਖਾ ਹੋ ਜਾਏਗਾ।
ਜਿਨ ਕੋ ਰਾਜ ਨਿਕਾਸੈ ਸੋਏ,
ਜਿਨ੍ਹਾਂ ਦਾ ਰਾਜ ਹੈ ਉਹ ਕਹਿਣਗੇ ਵੀ ਕੌਣ ਹੈ ਸਾਡੇ ਰਾਜ ਚ ਨਗਾਰਾ ਵਜਾਉਣ ਵਾਲਾ, ਉਹ ਕੱਢ ਦੇਗਾ ਆਪਣੇ ਰਾਜ ਵਿੱਚੋਂ, ਜਿਨ੍ਹਾਂ ਦਾ ਰਾਜ ਹੈ ਉਹ ਆਪਣੇ ਰਾਜ ਦੇ ਵਿੱਚੋਂ ਆਪਣੇ ਦੇਸ਼ ਦੇ ਵਿੱਚੋਂ ਕੱਢ ਦੇਣਗੇ।
ਪਰ ਇਹ ਜੰਗ ਤਨ ਚਈਏ ਮਹਾਨਾ,
ਹੋ ਸਕਦਾ ਫਿਰ ਜੰਗ ਛਿੜ ਜਾਏ, ਤੇ ਜੇ ਜੰਗ ਹੋਵੇਗਾ ਤੇ ਜੰਗ ਵਾਸਤੇ ਤਾਂ ਰੁਪਈਆ ਬੜਾ ਖਰਚ ਆਉਂਦਾ, ਧਨ ਬੜਾ ਖਰਚ ਆਉਂਦਾ, ਜੰਗਾਂ ਯੁੱਧਾਂ ਦੇ ਉੱਤੇ ਤਾਂ ਹਜ਼ਾਰਾਂ ਰੁਪਈਆ ਖਰਚ ਆ ਜਾਂਦਾ, ਤੇ ਫਿਰ ਜਦੋਂ ਜੰਗ ਹੋਵੇਗਾ ਉਦੋਂ ਧਨ ਦਾ ਬਹੁਤ ਖਰਚ ਹੋਵੇਗਾ।
ਹਮ ਸਿਰ ਪਰੇ ਜੋਰ ਸਾਬੇ ਆਨਾ,
ਉਹ ਸਾਰਾ ਜੋਰ ਜਿਹੜਾ ਧਨ ਇਕੱਠਾ ਕਰਨ ਦਾ ਸਾਡੇ ਸਿਰ ਤੇ ਪਏਗਾ, ਸਾਨੂੰ ਇਕੱਠਾ ਕਰਕੇ ਲਿਆਉਣਾ ਪਏਗਾ। ਵੇਖੋ ਮਸੰਦਾਂ ਦੀ ਬਿਰਤੀ, ਮਾਇਆ ਸਤਿਗੁਰਾਂ ਦੀ ਹੈ ਤੇ ਸਤਿਗੁਰਾਂ ਦੇ ਕਾਰਜ ਵਿੱਚ ਲੱਗਣੀ ਹੈ, ਤੇ ਲਾਉਣ ਵੇਲੇ ਕਹਿੰਦੇ ਵੀ ਜੇ ਸਾਨੂੰ ਲਾਉਣੀ ਪੈਣੀ ਹੈ, ਵੀ ਜਿਵੇਂ ਇਹਨਾਂ ਦੇ ਹਲ ਚੱਲਦੇ ਨੇ ਖੇਤਾਂ ਦੇ ਵਿੱਚ, ਇਹਨਾਂ ਦਾ ਵਪਾਰ ਚੱਲਦਾ ਮਸੰਦਾਂ ਦਾ, ਇਹੀ ਕੁਝ ਹੀ ਹੁੰਦਾ। ਅੱਜ ਵੀ ਬਹੁਤ ਨੇ ਇਹੋ ਜਿਹੇ ਮਸੰਦ, ਜਿਹੜੀ ਮਾਇਆ ਤਾਂ ਗੁਰੂ ਘਰ ਦੀ ਹੁੰਦੀ ਆ, ਪਰ ਖਰਚਣ ਵੇਲੇ ਕਹਿੰਦੇ ਜੀ ਕਿ ਕਿਵੇਂ ਇਹਨਾਂ ਧਨ ਖਰਚ ਦਈਏ, ਕਿਵੇਂ ਲਾ ਦਈਏ, ਜਿਵੇਂ ਆਪ ਆਪਣੇ ਬੈਂਕ ਚੋਂ ਆਪਣੇ ਖਾਤੇ ਚੋਂ ਕਢਾ ਕੇ ਲਿਆਂਦੇ ਹੁੰਦੇ ਨੇ ਜਾਂ ਹਲ ਵਾਹ ਕੇ ਲਿਆਂਦੇ ਹੁੰਦੇ ਨੇ, ਗੁਰੂ ਘਰ ਵਾਸਤੇ ਵੀ ਨਹੀਂ ਖਰਚਣੀ। ਉਹ ਬਿਰਤੀ ਸੀ ਨਾ ਮਸੰਦਾਂ ਦੀ, ਕਿਉਂਕਿ ਕਿਸੇ ਵੀ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ, ਰੂਪ ਤਬਦੀਲ ਹੋ ਜਾਂਦਾ, ਸਰੂਪ ਕਨਵਰਟ ਹੋ ਜਾਂਦਾ, ਉਹ ਬੀਜ ਉਸੇ ਤਰ੍ਹਾਂ ਪ੍ਰਫੁੱਲਦਾ ਹੁੰਦਾ ਰਹਿੰਦਾ ਕਿਸੇ ਸਮੇਂ ਸਮੇਂ। ਉਹ ਮਸੰਦ ਬਿਰਤੀ ਜਿਹੜੀ ਗੁਰੂ ਸਾਹਿਬ ਨੇ ਖਤਮ ਕੀਤੀ ਸੀ, ਉਹ ਚੱਲਦੀ ਰਹੀ ਕਿਤੇ ਨਾ ਕਿਤੇ ਕਈਆਂ ਦੇ ਅੰਦਰ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਉਹ ਮਸੰਦ ਕਹਿੰਦੇ ਫਿਰ ਧਨ ਖਰਚਾ ਹੋਵੇਗਾ, ਬੜਾ ਮਾਇਆ ਖਰਚ ਹੋਵੇਗੀ, ਸਾਨੂੰ ਇਕੱਠਾ ਕਰਕੇ ਲਿਆਉਣਾ ਪਏਗਾ।
ਯਾ ਤੇ ਅਬ ਮਸਲਤ ਕਰ ਸਾਰੇ,
ਇਸ ਕਰਕੇ ਹੁਣ ਆਪਾਂ ਸਾਰਿਆਂ ਨੂੰ ਰਲ ਕੇ ਸਲਾਹ ਕਰਨੀ ਚਾਹੀਦੀ ਹੈ।
ਕਰੋ ਯਤਨ ਦੁੰਦਬ ਨੈ ਤਾਰੇ,
ਇੱਦਾਂ ਦਾ ਯਤਨ ਕਰੋ ਕਿ ਗੁਰੂ ਜੀ ਨਗਾਰਾ ਨਾ ਬਣਵਾਣ, ਨਗਾਰਾ ਨਾ ਬਣਵਾ ਕੇ ਰੱਖਣ।
ਉਮਰ ਗੁਰੂ ਕੀ ਅਹੈ ਨਵੀਨ,
ਹਾਲੇ ਗੁਰੂ ਜੀ ਦੀ ਨਵੀਂ ਨਵੀਂ ਉਮਰ ਹੈ। ਇਹ ਵੀ ਕਹਿੰਦੇ ਵੇਖੋ ਏਦਾਂ ਦੀ ਬਿਰਤੀ ਵੀ ਇਹਨਾਂ ਅੰਦਰ, ਸਤਿਗੁਰਾਂ ਦਾ ਤੇ ਉਮਰ ਨਾਲ ਕੋਈ ਸੰਬੰਧ ਹੀ ਨਹੀਂ ਹੈ, ਤਾਂ 7 ਸਾਲ ਦੀ ਉਮਰ ਵਿੱਚ ਵੀ ਗੁਰੂ ਹੋ ਸਕਦੇ ਨੇ ਤੇ 72 ਸਾਲ ਦੀ ਉਮਰ ਵਿੱਚ ਵੀ ਗੁਰੂ ਹੋ ਸਕਦੇ ਨੇ, ਇਹ ਤਾਂ ਸਤਿਗੁਰਾਂ ਦੀ ਲੀਲਾ ਹੈ। ਤੋ ਇਹ ਉਸ ਵਕਤ ਕਹਿੰਦੇ ਜੀ ਇਹਨਾਂ ਦੀ ਹਾਲੇ ਨਵੀਂ ਉਮਰ ਹੈ, ਇਸ ਕਰਕੇ ਨਵਾਂ ਖੂਨ ਇਹਨਾਂ ਦੇ ਹੋਣ ਅੰਦਰ ਹੋਣ ਕਰਕੇ ਇਹਨਾਂ ਨੂੰ ਸਮਝ ਘੱਟ ਹੈ।
ਮਨ ਭਾਵਤ ਕੋ ਰਚੇ ਪ੍ਰਵੀਨ,
ਮਨ ਭਾਉਂਦੀਆਂ ਗੱਲਾਂ ਕਰਦੇ ਨੇ, ਮਨ ਭਾਉਂਦੀਆਂ ਬਾਤਾਂ ਕਰਦੇ ਨੇ।
ਤਿੰਨ ਕੇ ਸੰਗ ਕਹਿਓ ਨੈ ਜੈ ਹੈ,
ਇਹਨਾਂ ਨੂੰ ਤਾਂ ਅਸੀਂ ਕਹਿ ਨਹੀਂ ਸਕਦੇ, ਕਿਉਂਕਿ ਅਸੀਂ ਕਵਾਂਗੇ ਸਾਡੇ ਅੱਗੋਂ ਹੋ ਸਕਦਾ ਗੁਰੂ ਸਾਹਿਬ ਸਾਨੂੰ ਅੱਗੋਂ ਕੋਈ ਹੋਰ ਬਚਨ ਕਰ ਦੇਣ ਕਠੋਰ, ਇਹਨਾਂ ਨੂੰ ਤਾਂ ਅਸੀਂ ਕਹਿ ਨਹੀਂ ਸਕਦੇ, ਨਵੀਂ ਉਮਰ ਹੈ ਇਹਨਾਂ ਦੀ। ਜੇ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਨਗਾਰਾ ਨਾ ਬਣਵਾਓ, ਖਬਰੇ ਅੱਗੋਂ ਕੀ ਜਵਾਬ ਦੇਣ? ਪਰ ਇਹਨਾਂ ਮਸੰਦਾਂ ਨੂੰ ਹਾਲੇ ਇਸ ਗੱਲ ਦਾ ਇਲਮ ਨਹੀਂ ਹੈ ਕਿ ਜਿਸ ਨਗਾਰੇ ਦੀ ਆਵਾਜ਼ ਤੋਂ ਇਹ ਡਰ ਰਹੇ ਨੇ ਵੀ ਭੀਮ ਚੰਦ ਦੇ ਕੰਨਾਂ 'ਚ ਨਾ ਪੈ ਜਾਏ, ਵੀ ਕਿਤੇ ਭੀਮ ਚੰਦ ਵਿਰੋਧੀ ਨਾ ਬਣ ਜਾਏ, ਅਸਲ ਵਿੱਚ ਉਹ ਨਗਾਰਾ ਸਤਿਗੁਰੂ ਜੀ ਜੋ ਤਿਆਰ ਕਰਵਾ ਰਹੇ ਨੇ ਉਹ ਨਗਾਰੇ ਦੀ ਆਵਾਜ਼ ਕੇਵਲ ਭੀਮ ਚੰਦ ਦੇ ਕੰਨਾਂ 'ਚ ਨਹੀਂ ਸੀ ਪਾਉਣਾ ਚਾਹੁੰਦੇ, ਮਹਾਰਾਜ ਜੀ ਉਹ ਆਵਾਜ਼ ਦਿੱਲੀ ਤਖ਼ਤ 'ਤੇ ਬੈਠੇ ਬਾਦਸ਼ਾਹ ਔਰੰਗਜ਼ੇਬ ਦੇ ਕੰਨੀ ਵੀ ਪਹੁੰਚਾਉਣਾ ਚਾਹੁੰਦੇ ਸੀ, ਉਹ ਆਵਾਜ਼ ਉੱਥੇ ਤੱਕ ਮਹਾਰਾਜ ਜੀ ਪਹੁੰਚਾਉਣਾ ਚਾਹੁੰਦੇ ਸਨ ਕਿ ਔਰੰਗਜ਼ੇਬ ਤਿਆਰ ਹੋ ਜਾ, ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹਾਦਤ ਅਜਾਈ ਨਹੀਂ ਜਾਏਗੀ, ਉਹਦੇ ਨਾਲ ਕ੍ਰਾਂਤੀ ਆਉਣੀ ਹੈ। ਹਾਲੇ ਮਸੰਦਾਂ ਦੀ ਉਹ ਦੂਰਅੰਦੇਸ਼ੀ ਸੋਚ ਨਹੀਂ, ਤੇ ਗੁਰੂ ਸਾਹਿਬ ਨੂੰ ਕਹਿ ਰਹੇ ਨੇ ਨਵੀਂ ਉਮਰ ਹੈ, ਜੇ ਅਸੀਂ ਇਹਨਾਂ ਨੂੰ ਰੋਕਿਆ ਤੇ ਹੋ ਸਕਦਾ ਅੱਗੋਂ ਹੋ ਸਾਨੂੰ ਕਿਸੇ ਪ੍ਰਕਾਰ ਦਾ ਹੋਰ ਕੋਈ ਬੋਲ ਕਹਿ ਦੇਣ, ਇਸ ਕਰਕੇ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ।
ਸਮੁਖ ਬਾਕ ਬਿਕਵਰੇ ਨੈ ਕਹਿ,
ਡਰਦੇ ਵੀ ਸੀ ਨਾ ਸਤਿਗੁਰੂ ਕਲਗੀਧਰ ਦੇ ਅੱਗੇ, ਕੌਣ ਆਖੇ ਉਸ ਸਾਹਿਬ ਨੂੰ ਇੰਜ ਨਹੀਂ ਤੇ ਇੰਜ ਕਰ, ਸਾਹਿਬ ਨੂੰ ਕਿਵੇਂ ਕਹਿਣ ਦੀ ਤਾਕਤ ਹੀ ਨਹੀਂ ਸੀ ਨਾ ਅੰਦਰ ਮਹਾਰਾਜ ਦੇ ਸਾਹਮਣੇ ਬੋਲਣ ਦੀ।
ਪ੍ਰਥਮ ਮਾਤ ਕੇ ਨਿਕਟ ਸਿਧਾਰੋ,
ਚਲੋ ਚੱਲ ਕੇ ਪਹਿਲਾਂ ਮਾਤਾ ਜੀ ਕੋਲ ਚੱਲੀਏ, ਮਾਤਾ ਨੂੰ ਚੱਲ ਕੇ ਬੇਨਤੀ ਕਰੀਏ।
ਤ੍ਰਾਸ ਸਮੇਤ ਬਿਰਤੰਤ ਉਚਾਰੋ,
ਮਾਤਾ ਨੂੰ ਡਰ ਦੇ ਸਮੇਤ ਸਾਰੀ ਗੱਲ ਜਾ ਕੇ ਦੱਸੀਏ ਸੁਣਾਈਏ।
ਅਸ ਮਸਲਤ ਕਰ ਸਕਲ ਮਸੰਦ,
ਇਸ ਤਰ੍ਹਾਂ ਦੀ ਮਸਲਤ ਸਲਾਹ ਕਰਕੇ ਜਿੰਨੇ ਮਸੰਦ ਹਨ।
ਸ਼੍ਰੀ ਗੁਜਰੀ ਟਿਗ ਗਮਨੇ ਬ੍ਰਿੰਦ,
ਚੱਲ ਕੇ ਮਾਤਾ ਗੁਜਰੀ ਜੀ ਦੇ ਕੋਲ ਆਏ ਹਨ।
ਮਸਤਕ ਟੇਕ ਬੈਠ ਗਏ ਪਾਸ,
ਮੱਥਾ ਟੇਕ ਕੇ ਮਾਤਾ ਗੁਜਰੀ ਜੀ ਦੇ ਕੋਲ ਆ ਕੇ ਬੈਠ ਗਏ ਨੇ।
ਬੋਲ ਬੋਲੇ ਹੱਥ ਜੋੜੇ ਅਰਦਾਸ,
ਹੱਥ ਜੋੜ ਕੇ ਅਰਦਾਸ ਕਰਦਿਆਂ ਕਹਿਣ ਲੱਗੇ,
ਮਾਤਾ ਜੀ ਸੁਣੀਏ ਸਭ ਬਾਤ,
ਮਾਤਾ ਜੀ ਸੁਣੋ, ਮੈਂ ਅਸੀਂ ਤੁਹਾਨੂੰ ਸਾਰੇ ਬੇਨਤੀ ਕਰਨ ਲਈ ਆਏ ਹਾਂ।
ਸ਼੍ਰੀ ਸਤਿਗੁਰ ਕੋ ਜਥਾ ਬਿਰਤਾਂਤ,
ਅਸੀਂ ਬੇਨਤੀ ਕਰਨ ਆਏ ਹਾਂ, ਸਤਿਗੁਰਾਂ ਦਾ ਜਿਸ ਤਰ੍ਹਾਂ ਦਾ ਇਸ ਵੇਲੇ ਸੁਭਾਅ ਹੈ ਉਹਦੇ ਮੁਤਾਬਕ ਅਸੀਂ ਬੇਨਤੀ ਕਰਨ ਆਏ ਹਾਂ।
ਸੈਨ ਸਕੇਲਨ ਕਰ ਗਨ ਰਾਖੀ,
ਗੁਰੂ ਸਾਹਿਬ ਨੇ ਫੌਜਾਂ ਇਕੱਠੀਆਂ ਕਰ ਲਈਆਂ ਨੇ, ਸੈਨ ਇਕੱਠੀ ਕਰ ਲਈ ਹੈ,
ਰਹੇ ਸੁਪੱਟ ਤਨ ਕੇ ਅਭਿਲਾਖੀ,
ਬਹੁਤ ਸਾਰੇ ਸੂਰਮੇ ਉਹਨਾਂ ਦੇ ਨਾਲ ਰਹਿੰਦੇ ਨੇ ਜਿਹੜੇ ਧਨ ਵੀ ਲੈਂਦੇ ਨੇ ਤਨਖਾਹਾਂ ਵੀ ਲੈਂਦੇ ਨੇ।
ਇੱਕ ਤੋ ਖਰਚ ਦੇਗ ਕੋ ਭਾਰੀ,
ਇੱਕ ਤਾਂ ਮਾਤਾ ਜੀ ਲੰਗਰ ਦਾ ਹੀ ਖਰਚਾ ਨੀ ਮਾਣ, ਲੰਗਰ ਤੇ ਹਜ਼ਾਰਾਂ ਰੁਪਇਆ ਰੋਜ਼ ਲੱਗ ਜਾਂਦਾ,
ਅਨਗਨ ਕੋ ਆਹਾਰ ਹੋਏ ਤਿਆਰ,
ਅਣਗਿਣਤ ਲੋਕਾਂ ਵਾਸਤੇ ਲੰਗਰ ਤਿਆਰ ਹੁੰਦਾ,
ਜਾਮ ਨਿਸਾ ਲਗ ਜੋ ਚੱਲ ਆਵੇ,
ਪਹਿਰ ਰਾਤ ਤੱਕ ਲੰਗਰ ਵਰਤਦਾ ਰਹਿੰਦਾ ਜਦੋਂ ਤੱਕ ਵੀ ਕੋਈ ਚੱਲ ਕੇ ਆਵੇ,
ਸਕਲ ਦੇਗ ਤੇ ਅਚ ਤ੍ਰਿਪਤਾਵੇ,
ਸਾਰਿਆਂ ਨੂੰ ਗੁਰੂ ਕੇ ਲੰਗਰਾਂ ਵਿੱਚੋਂ ਲੰਗਰ ਛਕਣ ਵਾਸਤੇ ਪ੍ਰਾਪਤ ਹੁੰਦਾ।
ਪੁਨ ਸੁਪਟਨ ਕੋ ਦੇਨ ਛਿਮਾਈ,
ਫਿਰ ਮਾਤਾ ਜੀ ਜਿਹੜੇ ਸੂਰਮੇ ਰੱਖੇ ਨੇ ਗੁਰੂ ਨੇ ਉਹਨਾਂ ਨੂੰ 6-6 ਮਹੀਨਿਆਂ ਦੀ ਤਨਖਾਹ ਉਹ ਦੇਣੀ ਪੈਂਦੀ ਹੈ।
ਬਿਨਾ ਲੀਏ ਕੋ ਰਹੇ ਨਾ ਪਾਈ,
ਉਹ ਸੁਪੱਟ ਵੀ ਜਿਹੜੇ ਨੇ ਪੈਸੇ ਲਏ ਬਿਨਾ ਕੋਲ ਨੀ ਰਹਿੰਦੇ।
ਰਾਜ ਦੇਸ਼ ਕੋ ਜਿਸ ਟਿਗ ਹੋਏ,
ਮਾਤਾ ਜੀ ਜੇ ਕਿਸੇ ਦੇ ਕੋਲ ਕੋਈ ਦੇਸ਼ ਦਾ ਰਾਜ ਹੋਵੇ ਨਾ, ਮੰਨ ਲਓ ਵੀ ਕਿਸੇ ਕੋਲ ਕੋਈ ਦੇਸ਼ ਹੈ ਤੇ ਉਹ ਦੇਸ਼ ਤੇ ਰਾਜ ਕਰਦਾ,
ਇਤਨੋ ਖਰਚ ਨਿਭਾਏ ਸੋਏ,
ਉਹੀ ਇੰਨਾ ਖਰਚ ਨਿਭਾ ਸਕਦਾ ਵੀ ਗੁਰੂ ਸਾਹਿਬ ਕਿਹੜਾ ਕਿਸੇ ਦੇਸ਼ ਤੇ ਰਾਜ ਕਰ ਰਹੇ ਨੇ ਵੀ ਜਿਹੜਾ ਲੋਕਾਂ ਕੋਲੋਂ ਟੈਕਸ ਆ ਜਾਣਾ ਤੇ ਉਹਦੇ ਨਾਲ ਅੱਗੇ ਲੋਕਾਂ ਵਿੱਚ ਆਪਣੇ ਵਿਵਹਾਰ ਚਲਾ ਲੈਣੇ ਨੇ, ਵੀ ਇੱਥੇ ਤਾਂ ਸੰਗਤ ਵੱਲੋਂ ਹੀ ਜਿਹੜਾ ਆਉਣਾ ਉਹਦੇ ਨਾਲ ਹੀ ਗੁਜ਼ਾਰਾ ਚੱਲਣਾ, ਤੇ ਮਾਤਾ ਜੀ ਗੁਰੂ ਸਾਹਿਬ ਕੋਲ ਕਿਹੜਾ ਕੋਈ ਏਡਾ ਵੱਡਾ ਰਾਜ ਭਾਗ ਹੈ ਜਿਹਦੇ ਨਾਲ ਏਡਾ ਵੱਡਾ ਖਰਚ ਨਿਭਾਇਆ ਜਾ ਸਕੇ।
ਆਪਣੇ ਘਰ ਸਿੱਖ ਸੰਗਤ ਆਵੇ,
ਆਪਣੇ ਘਰ ਦੇ ਵਿੱਚ ਤਾਂ ਸਿੱਖ ਸੰਗਤਾਂ ਆਉਂਦੀਆਂ ਨੇ,
ਜਥਾ ਸ਼ਕਤ ਭੇਟ ਨਿਅਰ ਪਾਵੇ,
ਜਥਾ ਸ਼ਕਤ ਆ ਕੇ ਭੇਟਾਵਾਂ ਭੇਟ ਕਰਦੇ ਨੇ, ਜਿੰਨੀ ਜਿੰਨੀ ਕਿਸੇ ਦਾ ਕੋਈ ਬਿੱਤ ਬਣਦਾ ਉਹਦੇ ਮੁਤਾਬਕ ਉਹ ਮਾਇਆ ਭੇਟ ਕਰਦੇ ਨੇ।
ਕਿਸ ਤੇ ਹੁਕਮ ਨਾ ਕਰ ਕੇ ਲੈਣਾ,
ਆਪਾਂ ਕਿਸੇ ਤੇ ਹੁਕਮ ਕਰਕੇ ਲੈਣਾ ਨੀ, ਰਾਜੇ ਹੋਣ ਕੋਈ ਬਾਦਸ਼ਾਹ ਹੋਵੇ ਤਾਂ ਹੁਕਮ ਕਰਕੇ ਵੀ ਲੈ ਲੈਂਦਾ ਵੀ ਲਿਆਓ ਜੀ, ਪਰ ਆਪਾਂ ਤਾਂ ਕਿਸੇ ਤੇ ਹੁਕਮ ਕਰਕੇ ਕਿਸੇ ਕੋਲੋਂ ਲੈ ਨਹੀਂ ਸਕਦੇ।
ਜਿਸ ਤੇ ਖਰਚ ਸੈਨ ਕੋ ਦੇਣਾ,
ਜਿਹਦੇ ਨਾਲ ਆਪਾਂ ਫੌਜਾਂ ਦਾ ਖਰਚਾ ਕੱਢ ਸਕੀਏ, ਲੰਗਰ ਦਾ ਹੀ ਖਰਚਾ ਨੀ ਪਹਿਲਾਂ ਮਾਣ, ਉੱਥੇ ਹਜ਼ਾਰਾਂ ਰੁਪਇਆ ਲੱਗ ਜਾਂਦਾ ਤੇ ਫੌਜ ਨੂੰ ਖਰਚਾ ਕਿੱਥੋਂ ਦੇਵਾਂਗੇ।
ਤਉ ਜਿਕਰ ਅਸ ਫਿਕਰ ਨਾ ਕੋਈ,
ਫਿਰ ਵੀ ਤਾਂ ਵੀ ਇਸ ਇਹੋ ਜਿਹੀ ਗੱਲ ਦਾ ਕੋਈ ਸਾਨੂੰ ਚਿੰਤਾ ਨਹੀਂ ਹੈ, ਚਲੋ ਵੀ ਫੌਜ ਵੀ ਰੱਖੀ ਉਹਨਾਂ ਨੂੰ ਤਨਖਾਹਾਂ ਵੀ ਦੇ ਰਹੇ ਨੇ ਤਾਂ ਵੀ ਕੋਈ ਗੱਲ ਨਹੀਂ।
ਕਰੇ ਵਿਚਾਰ ਨਾ ਆਮਦ ਸੋਈ,
ਅਸੀਂ ਇਹਦੀ ਵੀ ਵਿਚਾਰ ਨਹੀਂ ਕਰਦੇ, ਸ੍ਰੀ ਗੁਰੂ ਜੀ ਵੀ ਵਿਚਾਰ ਨਹੀਂ ਕਰਦੇ ਕਿ ਆਮਦਨ ਕਿੱਥੋਂ ਹੋਵੇਗੀ।
ਅਬ ਦੁੰਦਬ ਕੋ ਕਹਿ ਕਰਵਾਇਓ,
ਚਲੋ ਉਹ ਵੀ ਗੱਲ ਬੀਤੀ ਹੋਈ, ਪਰ ਮਾਤਾ ਜੀ ਹੁਣ ਗੁਰੂ ਜੀ ਨਵਾਂ ਕੰਮ ਛੇੜ ਰਹੇ ਨੇ, ਇੱਕ ਨਵਾਂ ਕੰਮ ਉਹਨਾਂ ਨੇ ਸ਼ੁਰੂ ਕਰ ਦਿੱਤਾ, ਨਗਾਰਾ ਬਣਵਾ ਰਹੇ ਨੇ, ਨਗਾਰਾ ਵਜਵਾਣਗੇ।
ਤਿਆਰ ਹੋ ਤੈ ਸਭ ਲੱਖ ਪਾਇਓ,
ਸਭ ਨੂੰ ਪਤਾ ਕਿ ਗੁਰੂ ਜੀ ਨਗਾਰਾ ਤਿਆਰ ਕਰਵਾ ਰਹੇ ਨੇ ਔਰ ਕੁਝ ਦਿਨਾਂ ਚ ਨਗਾਰਾ ਤਿਆਰ ਹੋ ਜਾਣਾ।
ਇਸ ਤੇ ਹੋਏ ਉਤਪਾਤ ਵਿਸਾਲਾ,
ਮਾਤਾ ਜੀ ਜੇ ਨਗਾਰਾ ਵੱਜੇਗਾ ਇੱਥੇ ਤੇ ਰਾਜਾ ਭੀਮ ਚੰਦ ਸੁਣ ਕੇ ਜਰੇਗਾ, ਜਿਹਦੇ ਰਾਜ ਚ ਰਹਿ ਰਹੇ ਹਾਂ, ਜਿਹਦੇ ਦੇਸ਼ ਚ ਰਹਿ ਰਹੇ ਹਾਂ, ਤੇ ਮਾਤਾ ਜੀ ਫਿਰ ਜਦੋਂ ਨਗਾਰਾ ਵੱਜੇਗਾ ਉਹ ਨਗਾਰੇ ਦੀ ਆਵਾਜ਼ ਸੁਣ ਕੇ ਕਿੰਨੇ ਵਿਰੋਧੀ ਆਉਣਗੇ।
ਚੜੇ ਬਜਾਵਨ ਕਰ ਜਿਸ ਕਾਲਾ,
ਤੇ ਜਦੋਂ ਗੁਰੂ ਜੀ ਉਹ ਨਗਾਰਾ ਚੜਨ ਵੇਲੇ ਬਜਾਇਆ ਕਰਨਗੇ।
ਭੀਮ ਚੰਦ ਕੈ ਲੂਰੀ ਰਾਜਾ,
ਆਪਾਂ ਰਾਜੇ ਭੀਮ ਚੰਦ ਦੇ ਦੇਸ਼ ਵਿਚ ਰਹਿ ਰਹੇ ਹਾਂ, ਕਹਿਲੂਰ ਰਿਆਸਤ ਵਿਚ ਰਹਿ ਰਹੇ ਹਾਂ।
ਜਿਸ ਕੇ ਸੰਗ ਅਨੇਕ ਸਮਾਜਾ,
ਮਾਤਾ ਜੀ ਭੀਮ ਚੰਦ ਕੋਈ ਛੋਟਾ ਰਾਜਾ ਨੀ, ਬੜਾ ਬਲੀ ਰਾਜਾ ਹੈ, ਉਹਦੇ ਨਾਲ ਬੜੀਆਂ ਫੌਜਾਂ ਰਾਜਿਆਂ ਨੇ ਬੜੇ ਸਿਪਾਹੀ ਨੇ
ਦੇਸ਼ ਵਿਸ਼ਾਲ ਰਾਜ ਕੋ ਕਰਈ
ਬੜਾ ਵੱਡਾ ਵਿਸ਼ਾਲ ਰਾਜ ਹੈ ਉਹਦਾ ਜਿਹਦੇ ਵਿੱਚ ਉਹ ਰਾਜ ਕਰਦਾ
ਗਿਰਪਤ ਗਨ ਰਹਿ ਨਿਤ ਅਨੁਸਰੀ
ਬੜੇ ਬੜੇ ਪਹਾੜੀ ਰਾਜੇ ਵੀ ਉਹਦੇ ਅਧੀਨ ਹੋ ਕੇ ਰਹਿੰਦੇ ਨੇ ਉਹਦੀ ਆਗਿਆ ਵਿੱਚ ਚੱਲਦੇ ਨੇ
ਦੀਹੀ ਦਮਾਮੇ ਕੀ ਧੁਨ ਸੁਣੇ
ਜਦੋਂ ਰਾਜਾ ਭੀਮ ਚੰਦ ਗੁਰੂ ਸਾਹਿਬ ਦੇ ਵੱਡੇ ਨਗਾਰੇ ਦੀ ਆਵਾਜ਼ ਸੁਣੇਗਾ
ਜਰੇ ਨ ਮਨ ਮੈਂ ਮਤ ਸਰ ਗੁਣੇ
ਮਾਤਾ ਜੀ ਉਹ ਰਾਜਾ ਜਰੇਗਾ ਨੀ ਕੋਈ ਰਾਜਾ ਨੀ ਜਰਦਾ ਆਪਣੇ ਦੇਸ਼ ਵਿੱਚ ਦੂਜਾ ਕੋਈ ਨਗਾਰਾ ਵਜਾਏ ਇਹੋ ਜਿਹਾ ਤਾਂ ਨਗਾਰੇ ਦੀ ਆਵਾਜ਼ ਕੋਈ ਵੀ ਰਾਜਾ ਨੀ ਜਰਨ ਵਾਲਾ ਤੇ ਰਾਜਾ ਭੀਮ ਚੰਦ ਉਹ ਕਿਵੇਂ ਜਰੇਗਾ ਉਹ ਜਰੇਗਾ ਨਹੀਂ ਨਗਾਰਾ ਵੱਜਦਾ ਸੁਣ ਕੇ
ਆਪਣੇ ਦੇਸ਼ ਮੈਂ ਦੁੱਤੀਏ ਨਗਾਰਾ
ਆਪਣੇ ਦੇਸ਼ ਦੇ ਵਿੱਚ ਆਪਣੇ ਰਾਜ ਭਾਗ ਦੇ ਵਿੱਚ ਕੋਈ ਦੂਜਾ ਨਗਾਰਾ ਵੱਜੇ ਇਹ ਕਿਵੇਂ ਕੋਈ ਜਰੇਗਾ
ਕਿਮ ਬਾਜਨ ਦੇ ਕਰ ਹੰਕਾਰਾ
ਰਾਜੇ ਹੰਕਾਰੀ ਹੁੰਦੇ ਨੇ ਕਿਵੇਂ ਆਪਣੇ ਦੇਸ਼ ਵਿੱਚ ਕੋਈ ਦੂਜਾ ਨਗਾਰਾ ਵੱਜਣ ਦੇਗਾ
ਬੈਸ ਨਵੀਨ ਗੁਰੂ ਕੀ ਹੈ
ਗੁਰੂ ਜੀ ਹਲੇ ਨਵੀਂ ਨਵੀਂ ਉਮਰ ਦੇ ਨੇ ਨਵੀਂ ਉਹਨਾਂ ਦੀ ਉਮਰ ਹੈ ਨਵਾਂ ਜੋਬਨ ਉਹਨਾਂ ਤੇ ਆਇਆ
ਹਟੇ ਨਹੀਂ ਔਰ ਮੈਂ ਹਟ ਗਹਿ
ਜੇ ਅਸੀਂ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਹਟਣਾ ਨਹੀਂ ਉਹਨਾਂ ਨੇ ਹੱਠ ਕਰਨਾ ਹੈ
ਜਾਂ ਤੇ ਜਾਨੀ ਪਰ ਖੁਟਾਈ
ਇਸ ਕਰਕੇ ਮਾਤਾ ਜੀ ਤੁਹਾਡੇ ਕੋਲ ਅਸੀਂ ਆਏ ਹਾਂ ਤੁਸੀਂ ਸਿਆਣੇ ਹੋ ਬਜ਼ੁਰਗ ਹੋ ਤੇ ਤੁਸੀਂ ਠਰਮੇ ਨਾਲ ਸਾਡੀ ਗੱਲ ਸਮਝ ਸਕਦੇ ਹੋ ਤੇ ਤੁਸੀਂ ਗੁਰੂ ਜੀ ਨੂੰ ਵੀ ਕੋਲ ਬਹਿ ਕੇ ਸਮਝਾ ਸਕਦੇ ਹੋ
ਸੈਲ ਪਤਨ ਸੋ ਮਚੇ ਲੜਾਈ
ਤੇ ਜੇ ਗੁਰੂ ਜੀ ਇੱਥੇ ਨਗਾਰੇ ਵਜਾਉਣਗੇ ਤੇ ਪਹਾੜੀ ਰਾਜੇ ਦੁਸ਼ਮਣ ਬਣਨਗੇ ਉਹਨਾਂ ਦੇ ਨਾਲ ਸਾਡੇ ਜੰਗ ਯੁੱਧ ਹੋਣਗੇ
ਇਸ ਮੈਂ ਅਨਕ ਉਪਾਦ ਉੱਠੇ
ਇਹਦੇ ਵਿੱਚ ਮਾਤਾ ਜੀ ਅਨੇਕਾਂ ਉਪਦਰਵ ਪੈਦਾ ਹੋਣਗੇ ਬੜੀਆਂ ਲੜਾਈਆਂ ਹੋਣਗੀਆਂ
ਬਾਸ ਕਰਨ ਪੀ ਸੰਸਾ ਪੈ
ਇੱਥੋਂ ਤੱਕ ਮਾਤਾ ਨੂੰ ਡਰਾ ਰਹੇ ਨੇ ਮਸੰਦ ਸਾਰੇ ਮਾਤਾ ਜੀ ਹਾਲਾਂਕਿ ਜਗ੍ਹਾ ਭਾਵੇਂ ਆਨੰਦਪੁਰ ਸਾਹਿਬ ਦੀ ਆਪਾਂ ਮੁੱਲ ਖਰੀਦੀ ਆਪਣਾ ਨਗਰ ਹੈ ਪਰ ਉਹਨਾਂ ਨੇ ਰਹਿਣ ਨਹੀਂ ਦੇਣਾ ਇੱਥੇ ਆਪਾਂ ਨੂੰ ਇਹ ਨਗਰ ਵੀ ਆਨੰਦਪੁਰ ਸਾਹਿਬ ਹੋ ਸਕਦਾ ਆਪਾਂ ਨੂੰ ਛੱਡਣਾ ਪੈ ਜਾਏ
ਆਪਣੋ ਪੁੱਤਰ ਅਬੇ ਸਮਝਾਵੋ
ਇਸ ਕਰਕੇ ਮਾਤਾ ਜੀ ਤੁਸੀਂ ਆਪਣੇ ਪੁੱਤਰ ਨੂੰ ਸਮਝਾਓ ਗੁਰੂ ਜੀ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਸਮਝਾਓ
ਦੁੰਦਬ ਬਾਜੇ ਨਹੀਂ ਹਟਾਵੋ
ਨਗਾਰੇ ਨਾ ਵਜਾਉਣ ਫੌਜ ਰੱਖਣੀਆਂ ਰੱਖ ਲੈਣ ਰੱਖੀ ਵੀ ਹੋਈ ਹੈ ਸ਼ਸਤਰ ਰੱਖੇ ਹੋਏ ਨੇ ਘੋੜੇ ਰੱਖੇ ਹੋਏ ਨੇ ਪਰ ਘੱਟੋ ਘੱਟ ਨਗਾਰਾ ਵਜਾ ਕੇ ਸੁੱਤੇ ਹੋਏ ਦੁਸ਼ਮਣਾਂ ਨੂੰ ਤਾਂ ਨਾ ਜਗਾਉਣ ਤੇ ਇਹ ਨਗਾਰਾ ਤਾਂ ਘੱਟੋ ਘੱਟ ਨਾ ਵਜਾਉਣ ਇਹਨਾਂ ਕਿਹਨਾਂ ਨੂੰ ਰੋਕ ਲੋ
ਵੱਡੇ ਗੁਰੂ ਖਸ਼ਟਮ ਰਨ ਕੀਨ
ਵੱਡੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੇਖੋ ਜੰਗ ਯੁੱਧ ਕੀਤੇ ਨੇ
ਬਾਸ ਸੁਦਾ ਸਰ ਕੋ ਤਜ ਦੀਨ
ਵੇਖੋ ਮਾਤਾ ਜੀ ਕੀ ਫਾਇਦਾ ਹੋਇਆ ਉਹਨਾਂ ਜੰਗਾਂ ਦਾ ਉਹਨਾਂ ਨੂੰ ਆਪਣਾ ਵਸੇਬਾ ਜਿੱਥੇ ਉਹਨਾਂ ਦਾ ਆਪਣਾ ਜੱਦੀ ਨਗਰ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਨੂੰ ਛੱਡਣਾ ਪਿਆ
ਸੰਕਟ ਪਏ ਅਨੇਕ ਪ੍ਰਕਾਰੀ
ਕਿੰਨੇ ਅਨੇਕਾਂ ਪ੍ਰਕਾਰ ਦੇ ਸੰਕਟ ਪਏ ਕਿੰਨੇ ਅਨੇਕਾਂ ਪ੍ਰਕਾਰ ਦੇ ਵਿਘਨਾਂ ਦਾ ਗੁਰੂ ਸਾਹਿਬ ਨੂੰ ਸਾਹਮਣਾ ਕਰਨਾ ਪਿਆ
ਸੁਨੇ ਪਿਖੇ ਤੁਮਨੇ ਬਹੁ ਸਾਰੀ
ਮਾਤਾ ਜੀ ਤੁਸੀਂ ਤਾਂ ਆਪ ਵੇਖਿਆ ਵੀ ਆਪਣੀਆਂ ਅੱਖਾਂ ਨਾਲ ਸੁਣਿਆ ਵੀ ਹੈ
ਦੇਸ਼ ਕਾਲ ਕੀ ਗਿਆਤਾਵਾਨ
ਮਾਤਾ ਜੀ ਤੁਸੀਂ ਦੇਸ਼ ਕਾਲ ਦੇ ਗਿਆਤਾਵਾਨ ਹੋ ਸਭ ਕੁਝ ਜਾਣਦੇ ਹੋ
ਪਰ ਜੋ ਸਤ ਗੁਰ ਮ੍ਰਿਦੁਲ ਬਖਾਨ
ਇਸ ਕਰਕੇ ਤੁਸੀਂ ਮਿੱਠੇ ਬੋਲ ਬੋਲ ਕੇ ਗੁਰੂ ਸਾਹਿਬ ਨੂੰ ਵਰਜੋ ਕਿ ਉਹ ਨਗਾਰਾ ਨਾ ਰੱਖਣ ਨਗਾਰਾ ਨਾ ਵਜਾਉਣ
ਅਪਰ ਬਿਲਾਸ ਕਰੇ ਮਨ ਪਾਏ
ਜਿਹੜੇ ਮਨ ਭਾਉਂਦੇ ਬਿਲਾਸ ਕਰਨਾ ਚਾਹੁੰਦੇ ਨੇ ਗੁਰੂ ਜੀ ਕਰੀ ਜਾਣ
ਪਰੇ ਬਿਖੇਰਾ ਦਿਓ ਹਟਾਏ
ਜਿਹੜੇ ਕੰਮ ਕਰਕੇ ਬਖੇੜਾ ਪੈਂਦਾ ਉਹ ਕੰਮ ਤੋਂ ਗੁਰੂ ਜੀ ਨੂੰ ਹਟਾ ਦਿਓ
ਸੁਖ ਸੋ ਬਾਸੋ ਆਪਣੇ ਪੁਰ ਮੈਂ
ਆਪਣੇ ਇਸ ਨਗਰ ਦੇ ਵਿੱਚ ਸੁਖ ਦੇ ਨਾਲ ਵਸੋ ਸੁਖ ਨਾਲ ਨਿਵਾਸ ਕਰੋ
ਨੀਕੀ ਕਰੋ ਵਿਚਾਰਨ ਔਰ ਮੈਂ
ਚੰਗੀ ਤਰ੍ਹਾਂ ਇਸ ਗੱਲ ਦੀ ਵਿਚਾਰ ਮਾਤਾ ਜੀ ਤੁਸੀਂ ਆਪਣੇ ਮਨ ਹੀ ਮਨ ਕਰਕੇ ਵੇਖੋ
ਸੁਨਤ ਮਸੰਦਨ ਕੀ ਅਸਬਾਨੀ
ਇਹ ਗੱਲ ਮਸੰਦਾਂ ਦੀ ਮਾਤਾ ਜੀ ਨੇ ਸੁਣੀ ਹੈ
ਸ੍ਰੀ ਗੁਜਰੀ ਚਿਤ ਚਿੰਤਾ ਠਾਨੀ
ਮਾਤਾ ਗੁਜਰੀ ਜੀ ਦੇ ਮਨ ਵਿੱਚ ਬੜੀ ਭਾਰੀ ਚਿੱਤ ਵਿੱਚ ਬੜੀ ਭਾਰੀ ਚਿੰਤਾ ਹੈ
ਆਚੀ ਕੈ ਨਾ ਬਣੇ ਦਮਾਮਾ
ਸੋਚਦੇ ਨੇ ਮਾਤਾ ਜੀ ਕਿ ਮਸੰਦ ਬਿਲਕੁਲ ਦਰੁਸਤ ਕਹਿ ਰਹੇ ਨੇ ਨਗਾਰਾ ਨਹੀਂ ਬਣਨਾ ਚਾਹੀਦਾ ਮਾਤਾ ਜੀ ਸਹਿਮਤ ਹੋ ਗਏ ਮਸੰਦਾਂ ਦੀਆਂ ਗੱਲਾਂ ਨਾਲ ਕਿ ਨਗਾਰਾ ਨਹੀਂ ਬਣਨਾ ਚਾਹੀਦਾ।
ਵਧੇ ਬਿਖੇਰਾ ਸੰਕਟ ਤਾਮਾ,
ਇਹਦੇ ਨਾਲ ਬਖੇੜਾ ਵਧੇਗਾ ਤੇ ਬਖੇੜਾ ਹੋਵੇਗਾ ਘਰ ਵਿਚ ਸੰਕਟ ਆਵੇਗਾ।
ਮੌਨ ਠਾਨ ਕਰਕੇ ਤਕ ਸਮੇ,
ਕੁਝ ਸਮੇ ਲਈ ਮਾਤਾ ਜੀ ਚੁੱਪ ਕਰ ਗਏ ਮਸੰਦਾਂ ਦੀਆਂ ਗੱਲਾਂ ਸੁਣ ਕੇ।
ਪਨਿਓ ਮਸੰਦਨ ਸੋ ਮਨ ਗਮੈ,
ਮਨ ਥੋੜਾ ਜਿਹਾ ਗਮਗੀਨ ਕਰਕੇ ਮਾਤਾ ਜੀ ਬੋਲੇ ਮਸੰਦਾਂ ਨੂੰ ਕਹਿਣ ਲੱਗੇ।
ਪਰ ਜੋ ਮੈਂ ਸੁਤ ਨਿਕਟ ਆਕਾਰੋ,
ਮੈਂ ਆਪਣੇ ਪੁੱਤਰ ਨੂੰ ਕੋਲ ਸੱਦ ਕੇ ਉਹਨਾਂ ਨੂੰ ਵਰਜਣ ਦਾ ਯਤਨ ਕਰਾਂਗੀ। ਮਸੰਦਾਂ ਨੂੰ ਮਾਤਾ ਜੀ ਨੇ ਤਸੱਲੀ ਦਿੱਤੀ ਕਿ ਮਸੰਦਾਂ ਨੂੰ ਕਿਹਾ ਕਿ ਮੈਂ ਆਪਣੇ ਪੁੱਤਰ ਨੂੰ ਕੋਲ ਸੱਦ ਕੇ ਉਹਨਾਂ ਨੂੰ ਵਰਜਾਂਗੀ।
ਖਸ਼ਟਮ ਗੁਰੂ ਪ੍ਰਸੰਗ ਉਚਾਰੋ,
ਛੇਵੇਂ ਗੁਰੂ ਜੀ ਦੇ ਸਾਰੇ ਪ੍ਰਸੰਗ ਉਹਨਾਂ ਨੂੰ ਦੱਸਾਂਗੀ ਸੁਣਾਵਾਂਗੀ।
ਜਿਤਕ ਸਮੀਪੀ ਬੈਠਣ ਆਰੇ,
ਜਿੰਨੇ ਉਹਨਾਂ ਦੇ ਨਾਲ ਬੈਠਣ ਵਾਲੇ ਨੇ ਉਹਨਾਂ ਦੇ ਨਾਲ ਰਹਿਣ ਵਾਲੇ ਨੇ,
ਸਮਝਦੇ ਹੋ ਸਮਝਾਏ ਵਿਚਾਰੇ,
ਉਹਨਾਂ ਨੂੰ ਵੀ ਇਸ ਵਿਚਾਰ ਦੀ ਸਮਝ ਮੈਂ ਸਮਝਾ ਦਿਆਂਗੀ। ਯਾਨੀ ਕਿ ਜਿਹੜੇ ਨਾਲ ਰਹਿੰਦੇ ਨੇ ਉਹਨਾਂ ਦੇ ਹਰ ਵੇਲੇ, ਮਾਮਾ ਕਿਰਪਾਲ ਚੰਦ ਜੀ ਜਾਂ ਸਤਿਗੁਰਾਂ ਦੀ ਭੂਆ ਦੇ ਪੁੱਤਰ ਸਨ ਭਾਈ ਸੰਗੋ ਸ਼ਾਹ ਜੀ, ਜੀਤ ਮੱਲ ਜੀ, ਤੋ ਉਹਨਾਂ ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਸਮਝਾ ਦਿਆਂਗੀ।
ਗਨ ਉਤਸਾਹ ਦੇਣ ਕੀ ਗਾਤਾ,
ਉਹਨਾਂ ਨੂੰ ਮੈਂ ਕਹਾਂਗੀ ਕਿ ਤੁਸੀਂ ਸਾਹਿਬਜ਼ਾਦੇ ਨੂੰ ਜ਼ਿਆਦਾ ਉਤਸ਼ਾਹ ਨਾ ਦਿਆ ਕਰੋ।
ਕਰੋ ਨਾ ਸਾਹਿਬ ਜ਼ਿਆਦੇ ਸਾਥਾ,
ਉਤਸ਼ਾਹ ਵਾਲੀਆਂ ਜੰਗ ਯੁੱਧ ਵਾਲੀਆਂ ਗੱਲਾਂ ਉਹਨਾਂ ਦੇ ਨਾਲ ਨਾ ਕਰਿਆ ਕਰਨ।
ਨਿਜ ਭਰਾਤਾ ਕੋ ਅਬੇ ਹਕਾਰੋ,
ਹੁਣੇ ਮੈਂ ਆਪਣੇ ਭਰਾ ਕਿਰਪਾਲ ਚੰਦ ਜੀ ਨੂੰ ਕੋਲ ਬੁਲਾਉਂਦੀ ਹਾਂ।
ਇਨ ਬਾਤਨ ਤੇ ਕਹਿ ਹਟਕਾਰੋ,
ਉਹਨਾਂ ਨੂੰ ਕੋਲ ਬੁਲਾ ਕੇ ਮੈਂ ਉਹਨਾਂ ਨੂੰ ਖਾਸ ਕਰਕੇ ਹਦਾਇਤ ਕਰਕੇ ਰੋਕਾਂਗੀ, ਵਰਜਾਂਗੀ ਕਿ ਤੁਸੀਂ ਗੁਰੂ ਜੀ ਨੂੰ ਕਹੋ ਕਿ ਉਹ ਨਗਾਰਾ ਨਾ ਬਣਾਉਣ।
ਗੁਰਨ ਭਾਣਜੇ ਤਿੰਨ ਸਮਝਾਵੋ,
ਜਿਹੜੇ ਗੁਰੂ ਸਾਹਿਬ ਦੇ ਭਾਣਜੇ ਨੇ ਯਾਨੀ ਕਿ ਭਾਈ ਸੰਗੋ ਸ਼ਾਹ ਜੀ ਆਦਿਕ, ਉਹਨਾਂ ਨੂੰ ਵੀ ਸਮਝਾਵਾਂਗੀ।
ਨਹੀਂ ਜੰਗ ਕੇ ਜ਼ਿਕਰ ਚਲਾਵੋ,
ਉਹਨਾਂ ਨੂੰ ਵੀ ਸਮਝਾਵਾਂਗੀ ਕਿ ਤੁਸੀਂ ਗੁਰੂ ਜੀ ਦੇ ਕੋਲ ਜੰਗ ਯੁੱਧ ਦੀ ਗੱਲ ਨਹੀਂ ਕਰਨੀ, ਉਹਨਾਂ ਨਾਲ ਭਗਤੀ ਭਾਵ ਦੀਆਂ ਗੱਲਾਂ ਕਰਨੀਆਂ ਨੇ, ਜੰਗ ਯੁੱਧ ਦੀਆਂ ਗੱਲਾਂ ਨਹੀਂ ਕਰਨੀਆਂ।
ਜਾਓ ਸ਼ਿਕਾਰ ਨਾ ਦੂਰ ਸਿਧਾਵੋ,
ਸ਼ਿਕਾਰ ਤੇ ਵੀ ਜਾਣ ਤੇ ਦੂਰ ਨਾ ਜਾਣ, ਨੇੜੇ ਨੇੜੇ ਰਹਿ ਕੇ ਸ਼ਿਕਾਰ ਖੇਡਿਆ ਕਰਨ।
ਜਿੱਤ ਪਰ ਚਾਏ ਸਦਨ ਕੋ ਲਿਆਵੋ,
ਸ਼ਿਕਾਰ ਖੇਡਣ ਤੋਂ ਬਾਅਦ ਉਹਨਾਂ ਦਾ ਮਨ ਪਰਚਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਘਰ ਲੈ ਕੇ ਆਉਣ।
ਜਿਉਂ ਕਿਉਂ ਕਰ ਪਰ ਜੋ ਇਹ ਬਾਤੀ,
ਜਿਵੇਂ ਕਿਵੇਂ ਕਰਕੇ ਮੈਂ ਇਹਨਾਂ ਗੱਲਾਂ ਤੋਂ ਰੋਕਾਂਗੀ।
ਨਾ ਹੱਕ ਬਨੋ ਕਾਂ ਉਤਪਾਤੀ,
ਮੈਂ ਉਹਨਾਂ ਨੂੰ ਕਹਾਂਗੀ ਕਿ ਤੁਸੀਂ ਗੁਰੂ ਜੀ ਨੂੰ ਇਹਨਾਂ ਗੱਲਾਂ ਤੋਂ ਵਰਜਣਾ, ਜੰਗਾਂ ਯੁੱਧਾਂ ਦੇ ਖਿਆਲਾਂ ਤੋਂ ਉਹਨਾਂ ਦਾ ਮਨ ਉਪਰਾਮ ਕਰਨਾ ਹੈ।
ਸੁਪੱਟ ਰੱਖੇ ਤੋਂ ਰਾਖੋ ਤੈਸੇ,
ਸੁਪੱਟ ਸੂਰਮੇ ਰੱਖੇ ਨੇ ਤਾਂ ਉਸੇ ਤਰ੍ਹਾਂ ਹੀ ਰੱਖੀ ਰੱਖਣ।
ਖਰਚਨ ਕਰੇ ਆਏ ਧਨ ਜੈਸੇ,
ਜਿਵੇਂ ਧਨ ਆਉਂਦਾ ਤਿਵੇਂ ਖਰਚੀ ਜਾਣ।
ਨੈ ਰਾਜਨ ਸੋ ਪਰੇ ਬਿਗਾਰਾ,
ਪਰ ਹਾਂ ਕਿਸੇ ਰਾਜੇ ਨਾਲ ਵਿਗਾੜ ਨਾ ਪਾਉਣ, ਕਿਸੇ ਰਾਜੇ ਨਾਲ ਆਪਣੇ ਮਨ ਪ੍ਰਤੀ ਵਿਗਾੜ ਦੀ ਬਿਰਤੀ ਨਾ ਪੈਦਾ ਕਰਨ।
ਮਾਲਕ ਦੇਸ਼ਨ ਕੇ ਦਲ ਪਾਰਾ,
ਉਹ ਤਾਂ ਦੇਸ਼ਾਂ ਦੇ ਮਾਲਕ ਨੇ, ਅਸੀਂ ਛੋਟੇ ਜਿਹੇ ਨਗਰ ਦੇ ਵਿੱਚ ਰਹਿੰਦੇ ਹਾਂ, ਉਹ ਦੇਸ਼ਾਂ ਦੇ ਮਾਲਕ ਨੇ, ਸਾਰੇ ਦੇਸ਼ਾਂ ਦੇ ਉੱਤੇ ਉਹਨਾਂ ਦਾ ਰਾਜ ਆ, ਉਹਨਾਂ ਦੇ ਵੱਡੇ ਵੱਡੇ ਦਲ ਨੇ, ਵੱਡੀਆਂ ਵੱਡੀਆਂ ਫੌਜਾਂ ਨੇ।
ਸੁਨਤ ਮਾਤ ਤੇ ਪਨੇ ਮਸੰਦ,
ਮਾਤਾ ਜੀ ਨੇ ਜਦੋਂ ਇਹ ਗੱਲਾਂ ਕਹੀਆਂ ਸੁਣ ਕੇ ਮਸੰਦ ਬੋਲੇ,
ਇਮ ਸਮਝਾਵੋ ਸਤਿਗੁਰ ਨੰਦ,
ਮਾਤਾ ਜੀ ਬਿਲਕੁਲ ਇਸੇ ਤਰ੍ਹਾਂ ਹੀ ਸਮਝਾਉਣਾ ਆਪਣੇ ਸਾਹਿਬਜ਼ਾਦੇ ਨੂੰ।
ਹਮ ਹੈ ਪੂਜ ਸਕਲ ਜਗ ਕੇਰੇ,
ਉਹਨਾਂ ਨੂੰ ਸਮਝਾਉਣਾ ਕਿ ਅਸੀਂ ਸਾਰੇ ਜਗਤ ਦੇ ਪੂਜਨੀਏ ਹਾਂ, ਉਹ ਗੁਰੂ ਨੇ ਤੇ ਗੁਰੂ ਸਾਰੇ ਜਗਤ ਦੇ ਪੂਜਨੀਏ ਹੁੰਦੇ ਨੇ।
ਸਮਤਾ ਦ੍ਰਿਸ਼ਟ ਸਭਨ ਪਰ ਹੇਰੇ,
ਉਹ ਸਾਰਿਆਂ ਨੂੰ ਇੱਕ ਸਮ ਦ੍ਰਿਸ਼ਟੀ ਨਾਲ ਵੇਖਣ, ਉਹ ਕਿਸੇ ਨਾਲ ਵਿਗਾੜ ਨਾ ਕਰਨ, ਸਭ ਨੂੰ ਇੱਕ ਸਮ ਦ੍ਰਿਸ਼ਟੀ ਨਾਲ ਵੇਖਣ।
ਜੋ ਦਿਸ਼ੀ ਆਪਣੇ ਸੇਵਕ ਜਾਣੋ,
ਉਹਨਾਂ ਨੂੰ ਕਹਿਣਾ ਕਿ ਚਾਰੇ ਪਾਸੇ ਤੁਹਾਡੇ ਆਪਣੇ ਸੇਵਕ ਹੀ ਹਨ।
ਨਹਿ ਵਿਰੋਧ ਕੈ ਸੋ ਪਹਿਚਾਨੋ,
ਕਿਸੇ ਦੇ ਨਾਲ ਵਿਰੋਧ ਨਾ ਕਰਨ, ਕਿਸੇ ਨਾਲ ਦੁਸ਼ਮਣੀ ਨਾ ਰੱਖਣ।
ਸੁਪੱਟ ਰੱਖ ਬੇ ਸਹਿਤ ਨਗਾਰੇ,
ਸੂਰਮੇ ਰੱਖਣੇ ਨਗਾਰਿਆਂ ਦੇ ਸਹਿਤ,
ਇਹ ਰਾਜਨ ਕੇ ਕਾਜ ਉਧਾਰੇ,
ਕੰਮ ਰਾਜਿਆਂ ਬਾਦਸ਼ਾਹਾਂ ਦੇ ਨੇ, ਗੁਰੂਆਂ ਦੇ ਨਹੀਂ। ਗੁਰੂਆਂ ਦਾ ਇਹ ਕੰਮ ਨਹੀਂ ਕਿ ਸੂਰਮੇ ਰੱਖਣੇ ਨਗਾਰੇ ਰੱਖਣੇ, ਇਹ ਤਾਂ ਰਾਜਿਆਂ ਦਾ ਲੋਕਾਂ ਦਾ ਕੰਮ ਹੈ।
ਮਾਰਨ ਮਰਨ ਕਸ਼ਟ ਵੱਡ ਪਾਵਨ,
ਮਾਰਨਾ ਮਰਨਾ ਤੇ ਇਹਦੇ ਵਿੱਚ ਬੜਾ ਵੱਡਾ ਭਾਰੀ ਕਸ਼ਟ ਹੈ।
ਤੁਮਕੋ ਉਚਿਤ ਨ ਏਵ ਕਮਾਵਨ,
ਤੁਹਾਡੇ ਵਾਸਤੇ ਗੁਰੂ ਜੀ ਇਹ ਕੰਮ ਉਚਿਤ ਨਹੀਂ। ਮਾਤਾ ਜੀ ਇਹ ਗੱਲਾਂ ਤੁਸੀਂ ਗੁਰੂ ਜੀ ਨੂੰ ਸਮਝਾਉਣੀਆਂ।
ਇਤਿਆਦਕ ਪਾਖੋ ਜੇ ਮਾਨੇ,
ਮਾਤਾ ਜੀ ਜੇ ਤੁਸੀਂ ਇਹ ਗੱਲਾਂ ਗੁਰੂ ਜੀ ਨੂੰ ਕਹੋਗੇ ਤਾਂ ਉਹ ਤੁਹਾਡੀ ਗੱਲ ਨਹੀਂ ਟਾਲਣਗੇ, ਮੰਨਣਗੇ।
ਸਭਨ ਵਰਜਵੈ ਕੋਈ ਨਾ ਬਖਾਨੇ,
ਸਾਰਿਆਂ ਨੂੰ ਵਰਜ ਦਿਓ ਕਿ ਕੋਈ ਉਹਨਾਂ ਦੇ ਨਾਲ ਜੰਗ ਦੀ ਗੱਲ ਹੀ ਨਾ ਕਰੇ, ਉਹਨਾਂ ਨਾਲ ਜੰਗ ਯੁੱਧ ਦਾ ਪ੍ਰਸੰਗ ਹੀ ਕੋਈ ਨਾ ਛੇੜੇ।
ਅਸਮਸਲਤ ਕਰ ਮਾਤ ਸਿਖਾਈ,
ਇਦਾਂ ਦੀ ਸਲਾਹ ਕਰਕੇ ਬਸੰਧਾ ਨੇ ਮਾਤਾ ਜੀ ਦੇ ਕੰਨ ਭਰ ਦਿੱਤੇ, ਮਾਤਾ ਨੂੰ ਸਿਖਾ ਦਿੱਤਾ।
ਮਸਤਕ ਟੇਕ ਉੱਠੇ ਸਮੁਦਾਈ,
ਮੱਥਾ ਟੇਕ ਕੇ ਸਾਰੇ ਮਸੰਦ ਉੱਠੇ ਨੇ।
ਜੋ ਜਿਸ ਮਿਲੇ ਸਮੀਪੀ ਗੁਰ ਕੋ,
ਜਿਹੜਾ ਜਿਹੜਾ ਵੀ ਸਤਿਗੁਰਾਂ ਦਾ ਕੋਈ ਸਮੀਪੀ ਇਹਨਾਂ ਮਸੰਦਾਂ ਨੂੰ ਮਿਲਦਾ ਹੈ।
ਕਰੇ ਸਿਖਾਵਨ ਆਸ਼ੇ ਉਰ ਕੋ,
ਆਪਣੇ ਹਿਰਦੇ ਦਾ ਆਸ਼ਾ, ਗੁਰੂ ਸਾਹਿਬ ਨੂੰ ਤਾਂ ਨੀ ਕਹਿੰਦੇ, ਨਾਲ ਜਿਹੜੇ ਰਹਿੰਦੇ ਨੇ ਸਤਿਗੁਰਾਂ ਦੇ ਉਹਨਾਂ ਨੂੰ ਕਹਿੰਦੇ, ਤੁਸੀਂ ਸਮਝਾਓ ਜੀ ਗੁਰੂ ਜੀ ਨੂੰ, ਉਹ ਨਗਾਰੇ ਨਾ ਰੱਖਣ, ਨਗਾਰੇ ਵਜਾਉਣ ਨਾਲ ਬੜਾ ਵੱਡਾ ਉਪਦਰਵ ਹੋ ਸਕਦਾ ਹੈ। ਏਦਾਂ ਉਹਨਾਂ ਨੂੰ ਨਾਲ ਹੋ ਕੇ ਸਿਖਾਉਂਦੇ ਨੇ।
ਨਿਜ ਪ੍ਰਾਤਾ ਗੁਜਰੀ ਬੁਲਵਾਇਓ,
ਮਾਤਾ ਜੀ ਨੇ ਆਪਣੇ ਭਰਾਤਾ ਕਿਰਪਾਲ ਚੰਦ ਜੀ ਨੂੰ ਕੋਲ ਬੁਲਾਇਆ।
ਕਰੋ ਹਟਾਵਨ ਸਭ ਸਮਝਾਇਓ,
ਉਹਨਾਂ ਨੂੰ ਕਿਹਾ ਕਿ ਤੁਸੀਂ ਹਟਾਓ ਗੁਰੂ ਜੀ ਨੂੰ, ਸਾਰੀ ਗੱਲ ਉਹਨਾਂ ਨੂੰ ਸਮਝਾਈ।
ਸੁਸਾ ਸੰਗ ਤਿੰਨ ਪਾਖ ਸੁਣਾਈ,
ਪਰ ਮਾਮਾ ਕਿਰਪਾਲ ਚੰਦ ਜੀ ਦਾ ਨਿਸ਼ਚਾ ਸਤਿਗੁਰਾਂ ਤੇ ਬੜਾ ਪੱਕਾ ਸੀ। ਆਪਣੀ ਭੈਣ ਮਾਤਾ ਗੁਜਰੀ ਜੀ ਨੂੰ ਮਾਮਾ ਕਿਰਪਾਲ ਚੰਦ ਜੀ ਨੇ ਸਮਝਾਇਆ, ਕਹਿਣ ਲੱਗੇ ਭੈਣ ਜੀ ਸੁਣੋ,
ਠੱਠੇ ਗੁਰੂ ਕੋ ਸਕੇ ਹਟਾਈ,
ਜੋ ਗੁਰੂ ਜੀ ਕਰਨਗੇ ਉਸ ਨੂੰ ਕੋਈ ਨਹੀਂ ਹਟਾ ਸਕਦਾ, ਜੋ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਹਟਾ ਨਹੀਂ ਸਕਦਾ।
ਆਸ਼ਾ ਸੁਣੇ ਤਿਨੋ ਕੇ ਜਬੇ,
ਜਦੋਂ ਗੁਰੂ ਸਾਹਿਬ ਜੀ ਦਾ ਆਸ਼ਾ ਅਸੀਂ ਸੁਣਦੇ ਹਾਂ,
ਸਨਮਾਨਤ ਬੋਲਤ ਤਿਮ ਸਬੇ,
ਅਸੀਂ ਸਾਰੇ ਉਸੇ ਤਰ੍ਹਾਂ ਉਹਨਾਂ ਦਾ ਆਸ਼ਾ ਸਨਮਾਨਦੇ ਹਾਂ, ਔਰ ਜੋ ਬੋਲਦੇ ਨੇ ਅਸੀਂ ਸਾਰੇ ਪ੍ਰਵਾਨ ਕਰਦੇ ਹਾਂ।
ਸਭ ਕੋ ਸਿੱਖ ਦੇਤੇ ਸੋਈ,
ਉਹ ਸਾਰਿਆਂ ਨੂੰ ਸਿੱਖਿਆ ਦੇਣ ਵਾਲੇ ਹਨ।
ਕਹਿ ਨਾ ਸਕੇ ਟਿਗ ਬਿਪਰੈ ਕੋਈ,
ਕੋਈ ਉਹਨਾਂ ਦੇ ਅੱਗੋਂ ਕੋਈ ਉਲਟ ਕੇ ਨਹੀਂ ਬੋਲਦਾ। ਅਸੀਂ ਤਾਂ ਉਹਨਾਂ ਕੋਲੋਂ ਸਿੱਖਿਆ ਲੈਣੀ ਹੈ, ਉਹਨਾਂ ਨੂੰ ਸਿੱਖਿਆ ਦੇਣੀ ਨਹੀਂ, ਇਹ ਸਾਡਾ ਕੰਮ ਨਹੀਂ ਹੈ ਮਾਤਾ ਜੀ।
ਜੇਕਰ ਤੁਮ ਤੇ ਬਰ ਜੇ ਉਹ ਜਾਏ,
ਅਸੀਂ ਨਹੀਂ ਕਹਿ ਸਕਦੇ। ਮਾਮਾ ਕਿਰਪਾਲ ਚੰਦ ਜੀ ਤਾਂ ਸਾਫ਼ ਹੀ ਵੱਖਰੇ ਹੋ ਗਏ, ਕਹਿੰਦੇ ਜੀ ਅਸੀਂ ਨਹੀਂ ਕਹਿ ਸਕਦੇ ਗੁਰੂ ਸਾਹਿਬ ਨੂੰ, ਪਰ ਹਾਂ ਭੈਣ ਜੀ ਜੇ ਤੁਸੀਂ ਕਹਿ ਸਕਦੇ ਹੋ ਤਾਂ ਤੁਸੀਂ ਵੇਖ ਲੋ।
ਤੋ ਕਹੀਏ ਨੀ ਕੇ ਸਮਝਾਏ,
ਤੁਸੀਂ ਸਮਝਾ ਸਕਦੇ ਹੋ ਤਾਂ ਸਮਝਾ ਲਓ।
ਅਪਰ ਵਿਖੇ ਕਿਆ ਸ਼ਕਤ ਸੁਣਾਵਨ, ਜੇ ਕੋ ਕਹੇ ਬਹੁਰ ਪਛਤਾਵਨ।
ਹੋਰ ਕਿਸੇ ਵਿੱਚ ਇੰਨੀ ਸ਼ਕਤੀ ਨਹੀਂ ਮਾਤਾ ਕਿ ਗੁਰੂ ਸਾਹਿਬ ਨੂੰ ਕੋਈ ਕਹੇ ਕਿ ਇੰਜ ਨਹੀਂ ਇੰਜ ਕਰੋ। ਜੇ ਕੋਈ ਕਹੇਗਾ ਵੀ ਤੇ ਉਹਨੂੰ ਬਾਅਦ ਵਿੱਚ ਪਛਤਾਉਣਾ ਹੀ ਪਏਗਾ ਵੀ ਮੈਂ ਕਿਉਂ ਕਿਹਾ। ਇਸ ਕਰਕੇ ਮਾਤਾ ਜੀ ਅਸੀਂ ਨਹੀਂ ਕਹਿ ਸਕਦੇ, ਤੁਸੀਂ ਜੋ ਕਹਿਣਾ ਕਹਿ ਲਓ, ਤੁਸੀਂ ਉਹਨਾਂ ਦੇ ਮਾਤਾ ਹੋ, ਅਸੀਂ ਨਹੀਂ ਕਹਿ ਸਕਦੇ। ਮਾਮਾ ਕਿਰਪਾਲ ਚੰਦ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਹੈ।